कि आप अपने नेक्स्ट ओंटारियो गेटवे की ओर रवाना हो रहे हैं। फॉल इज हियर, लेकिन लंबे समय तक नहीं। स्टार्ट प्लानिंग नाउ एट destinationontario.com और रीडिस्कवर करें ओंटारियो की दुनिया को।
सत्त सौ सत्तर एम दे प्यारे प्यारे श्रोतियो, मेरा जानी कि डॉक्टर नरेंद्र रवि दा सब नू प्यार भरिया नमस्कार, सलाम अलैकम, सत श्री अकाल एंड वेरी गुड ईवनिंग। जिस तरह कि तुहानू पता ही है कि आपां हर इतवार नू 4 बजे तो लैके 5 बजे तक, पर अज तो क्योंकि टाइम की शॉर्टेज होगी थोड़ा टाइम चेंज हो गया, 4 बजे तो लैके 4:45 15 मिनट अपना प्रोग्राम घट होया करेगा, वह मैं तुहाडी सेवा दे विच हाजिर लैके हुन्ने आ। नैक्सट वीक तो डॉक्टर अंकुश गोयल जिहड़े कि एम डी ने, फैमिली फिजिशियन ने एंड BNC अर्जेंट केयर के डायरैक्टर ने, वह भी 2-4 मिनट लई रेडियो ते आया करनगे, तां कि जिहड़ियां हुण करोना वायरस दीआं जिहड़ियां साडीआं सैकेंड 2 डोज लगियां ने, हुण ओह कहिंदे तीजा बूस्ट लगाओ, उहदे बारे भी आपां गल्लबात करा करांगे। छोटीआं मोटीआं होर भी गल कर 5-10 मिनट मैं उन्होंने रिक्वेस्ट कीती सी वी तुसीं आओ, तां कि लोकां नूं जिहड़े मेरे स्रोते ने सुणदे ने उहनां दा फायदा हो सके। सो वैसे तां उहनां ने अज्ज वी मेरे नाल प्रोमिस कीता सी, फिर ओह कहिंदे वी मैं जिम ते जाणा, सो नैक्सट वीक 5-10 मिनट लई आया करांगे। तुसीं वी कोई तुहाडा सवाल होवे हैल्थ नाल रिलेटिड, क्योंकि मैं उहो जिहे डॉक्टरां नूं नहीं बुलाउणा चाहींदा जिस जिहड़ा कोई होमोपैथी होवे, लो दूसरे होण वैद होण, कोई वैसे ही होवे, इह क्योंकि ओंटारियो गौरमेंट दे, कनेडियन गौरमेंट दे लाइसेंस डॉक्टर ने, इस करके इन्हां दी जिहड़ी गल कही हुंदी आ ओथेंटिक हुंदी है। सो इस करके मैं उन्हां डॉक्टर्स नूं लैके आना, होरां नूं भी कोशिश करांगे, क्योंकि करोना वायरस करके डॉक्टर्स आने बंद हो गए सीगे, हुण क्योंकि हालात खुले ने, ते आपां 5-10 मिनट लई रिक्वेस्ट करिया करांगे वी तुहाडे जिहड़े क्वेश्चन ने उन्हां दा वी उह आंसर दिया करन। अज दा जिहड़ा साडा टॉपिक है उह हैगा सैल्फ रियलाइजेशन, स्वै पड़चोल। आप असी दूजिया की नहीं करनी, दूजिया नहीं करनी, अपने आप के बारे असी देखना है कि साडे विच किहड़े किहड़े ऑर्गन ने, नैगेटिव थिंग्स ने, असी अपने आप नूं बाहर तो असी मन्नदे नहीं, देखो इहदा गल पक्की है, बाहर कदे नहीं मन्नदे। जे अस कही तो जाने भी असी तो जी बहुत मूर्ख हाँ जी, असी अनपढ़ हाँ जी, हाँ जी साडे तो बड़े ऑर्गन ने जी, मैं तो पापी हाँ जी, नाले कही जाने। जे कोई दूजा कह दे भाई साहब तुसी तां बड़े पुठे काम कर दे, फिर अखां लाल कर लैने आपां। सो कहण दा मतलब बाहर नहीं असी मनदे, अपने अंदर तां असी झाती मार सकदे हां भी असी रोजाना की काम करदे हां, किहड़े बुरे कर्म करदे हां। जदों असी अपने अंदर झाती मारांगे तां ही पॉसीबिलिटी है कि असी उन्हां बुरियां गल्लां नूं, उन्हां बुरे विचारां नूं असी दूर कर सकदे हां। जिन्ना चिर तक सानूं पता ही नहीं भी साढ़े अंदर किन्नियां बुराइयां पईआं ने, असी पूरी बोरी थुन के भरी हुई है बुराइयां दी, पर असी रियलाइज़ नहीं करते, क्योंकि जदों भी असी किसी गुरद्वारा, मंदिर, मस्जिद, चर्च के विच जाने आ, उत्थे सानू बेसिकली गल्लां धर्म विचों समझाइयां जांदियां ने कि काम करो, लोभ मोह हंकार ए जी सोडे मगर पए वे ने, इन्हां तों बचना चाहीदा। वह सुने उन्हें इधरों सुनते हो उधर कढ दिंदे आ, उहदा कोई असर नहीं हुंदा। पर इस तों इलावा भी असी, क्योंकि हुण 21वीं सदी असी बड़े शैतान एटमोसफीयर दे विच रहने आ, सानू पता नहीं लगता, उपरों सानू कुछ पता लगता, अंदरों असी कुछ होर हो जाने। सो अज असी छोटिया छोटिया जिहड़ियां साडे विच नैगेटिव चीज़ां ने उहदे उत्ते विचार करांगे, और तुसी भी श्योर रेडियो दे उत्ते, रेडियो स्टेशन दे उत्ते तुसी भी कॉल कर सकते हो 416-620-1778 पंजाबी 416-620-1778। ਤੁਸੀਂ ਇਸ ਟੌਪਿਕ ਨਾਲ ਕੰਸਰਨ ਕੋਈ ਤੁਹਾਡਾ ਆਪਣਾ ਜਾਤੀ ਤਜਰਬਾ ਹੋਵੇ ਕਿ ਮੇਰੇ 'ਚ ਆਹ ਮਾੜੀਆਂ ਗੱਲਾਂ, ਵਧੀਆ ਗੱਲਾਂ ਹੁੰਦੀਆਂ, ਆਪਣੀਆਂ ਗੱਲਾਂ ਮੰਨਣੀਆਂ, ਦੂਜਿਆਂ ਦੀਆਂ ਤਾਂ ਅਸੀਂ ਨੁਕਸ ਕੱਢਦੇ ਹੀ ਰਹਿੰਦੇ ਹਾਂ ਜਿਹਦੇ ਮਰਜ਼ੀ। ਅੱਜ ਕ੍ਰਿਕਟ ਦਾ ਮੈਚ ਹੋਇਆ, ਜਿਹਨੂੰ ਮਰਜ਼ੀ ਪੁੱਛ ਲਓ 50 ਨੁਕਸ ਕੱਢ ਦੇਣਗੇ ਪਲੇਅਰ ਦੇ, ਆਪਣੇ ਅੰਦਰ ਨਹੀਂ ਦੇਖਦੇ ਵੀ ਮੇਰੇ 'ਚ ਕੀ ਕਮੀਆਂ ਨੇ। ਜਦੋਂ ਅਸੀਂ ਆਪਣੇ ਅੰਦਰ ਨੁਕਸ ਕੱਢਣੇ ਸ਼ੁਰੂ ਕਰ ਦਿੱਤੇ, ਆਪਣੇ ਆਪ ਨੂੰ ਰੀਅਲਾਈਜ਼ ਕਰਨਾ ਸ਼ੁਰੂ ਕਰ ਦਿੱਤਾ, ਤਾਂ ਸਾਡੇ ਵਿੱਚ ਬੜੀ ਚੇਂਜਿਸ ਆਊਗੀ ਔਰ ਬੜੇ ਅਸੀਂ ਫਾਇਦੇ 'ਚ ਰਹਾਂਗੇ। ਸੋ ਸੈਲਫ ਰੀਅਲਾਈਜੇਸ਼ਨ ਜਾਂ ਸਵੈ ਪੜਚੋਲ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ ਵੀ ਸਾਡੇ 'ਚ ਕਿਹੜੀਆਂ ਕਿਹੜੀਆਂ ਨੁਕਸ ਨੇ, ਅਤੇ ਉਹ ਛੋਟੇ ਛੋਟੇ ਹਲਕੇ ਫੁਲਕੇ ਢੰਗ ਦੇ ਨਾਲ ਕਰਾਂਗੇ। ਕੋਈ ਜ਼ਰੂਰੀ ਨਹੀਂ ਵੀ ਉਹ 100% ਕਰੈਕਟ ਹੋਣ, ਜੋ ਕੋਈ ਜ਼ਿੰਦਗੀ ਸਿੱਖਿਆ, ਜੋ ਕੁਛ ਕਮੀਆਂ ਹੈਗੀਆਂ ਉਹ ਮੇਰੇ 'ਚ ਨੇ, ਪਰ ਤਾਂ ਹੀ ਤਾਂ ਮੈਂ ਲਿਖ ਰਿਹਾ, ਜਿਹੜੀਆਂ ਮੇਰੇ 'ਚ ਆਪਣੇ 'ਚ ਕਮੀਆਂ ਨੇ ਉਹੀ ਮੈਂ ਤੁਹਾਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰੂੰਗਾ, ਜਿਹੜੀਆਂ ਤੁਹਾਡੇ 'ਚ ਨੇ ਵਧੀਆ ਗੱਲ ਹੈ, ਤੁਸੀਂ ਵੀ ਦੱਸੋ ਆ ਕੇ ਏਅਰ 'ਤੇ, ਤੁਹਾਨੂੰ ਵੀ ਲੋਕ ਸੁਣਨਗੇ। ਸੋ ਫੋਨ ਨੰਬਰ 416-620-1778, ਔਰ ਮੈਂ ਨਾਲ ਹੀ ਦੱਸ ਦਿਆਂ ਕਿ ਇਹ ਜਿਹੜਾ ਪ੍ਰੋਗਰਾਮ ਹੈ ਇਹ ਅਰਫਾ ਮੁਜ਼ੱਫਰ ਜਿਹੜੇ ਕਿ ਰੀਅਲ ਸਟੇਟ ਦੀ ਦੁਨੀਆ ਦੇ ਵਿੱਚ ਇੱਕ ਜਾਣਿਆ ਪਹਿਚਾਣਿਆ ਨਾਂ ਹੈ, ਔਰ ਇਸ ਰੇਡੀਓ ਸਟੇਸ਼ਨ ਦੇ ਕਰਤਾ ਧਰਤਾ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਉਹਨਾਂ ਦੀ ਹੈਲਪ ਦੇ ਨਾਲ ਇਹ ਮੈਂ ਪ੍ਰੋਗਰਾਮ ਕਰਦਾ। ਹੋਰ ਮੇਰੇ ਕੋਲ ਕੋਈ ਐਡ ਨਹੀਂ, ਉਹ ਜਿੰਨਾ ਚਿਰ ਚਾਹੁੰਗੇ ਮੈਂ ਪ੍ਰੋਗਰਾਮ ਕਰੀ ਜਾਊਂਗਾ। ਮੇਰਾ ਤਾਂ ਕੀ ਹੈ, ਮੈਂ ਤਾਂ ਹੁਣ ਆਪਣੇ ਬੋਨਸ ਦੇ ਜ਼ਿੰਦਗੀ ਦੇ ਕੱਟ ਰਿਹਾ ਦਿਨ, ਅਤੇ ਜਦੋਂ ਉਹ ਮੈਨੂੰ ਇਸ਼ਾਰਾ ਕਰਨਗੇ ਮੈਂ ਬੰਦ ਕਰ ਦਿਆਂਗਾ। ਮੇਰਾ ਵਿੱਚ ਹੋਰ ਕੋਈ ਮੋਟਿਵ ਨਹੀਂ, ਨਾ ਕੋਈ ਮੈਂ ਬਿਜ਼ਨਸ ਚਲਾਉਣਾ ਅਤੇ ਨਾ ਕੋਈ ਮੈਂ ਜੋਬ ਲੈਣੀ ਹੈ। ਮਾਲਕ ਨੇ, ਪਰਮਾਤਮਾ ਨੇ, ਅੱਲਾ ਨੇ, ਵਾਹਿਗੁਰੂ ਨੇ ਮੋਰ ਦੈਨ ਇਨਫ ਦਿੱਤਾ ਜਿਹੜਾ ਮੈਂ ਡਿਜ਼ਰਵ ਵੀ ਨਹੀਂ ਕਰਦਾ ਸੀਗਾ। ਸੋ ਆਪਾਂ ਕਮੀਆਂ ਦੇ ਉੱਤੇ ਗੱਲ ਕਰਾਂਗੇ। ਅਰਫਾ ਮੁਜ਼ੱਫਰ ਜੀ ਨਾਲ ਜੇ ਤੁਸੀਂ ਕੋਈ ਰੀਅਲ ਸਟੇਟ ਦੇ ਬਾਰੇ ਗੱਲ ਕਰਨੀ ਹੈ, ਤੁਸੀਂ ਮਕਾਨ ਲੈਣਾ, ਵੇਚਣਾ, ਕੋਈ ਪ੍ਰੋਪਰਟੀ ਖਰੀਦਣੀ ਹੈ, ਕੋਈ ਬਿਜ਼ਨਸ ਖਰੀਦਣਾ, ਮੈਂ ਹਮੇਸ਼ਾ ਜਿਸ ਤਰ੍ਹਾਂ ਕਹਿੰਦਾ ਉਨੀ ਕੁ ਗੱਲ ਤੱਕ ਤੁਸੀਂ ਰੱਖਿਓ। ਮੈਂ ਬਿਲਕੁਲ ਸਾਫ਼ ਕਹਿੰਦਾ, ਮੈਂ ਸਿਰਫ ਰਾਇ ਲੈਣ ਤੱਕ ਕਹਿੰਦਾ। ਤੁਸੀਂ ਜਿੰਨੇ ਮਰਜ਼ੀ ਬੰਦਿਆਂ ਦੀ ਰਾਇ ਲਓ, ਰਿਸ਼ਤੇਦਾਰਾਂ ਦੀ, ਪਿੰਡਾਂ ਵਾਲਿਆਂ ਦੀ, ਧਰਮ ਵਾਲਿਆਂ ਦੀ, ਦੋਸਤ ਦੀ, ਅਤੇ ਨਾਲ ਮੇਰੇ ਕਹੇ ਤੋਂ ਤੁਸੀਂ ਅਰਫਾ ਮੁਜ਼ੱਫਰ ਜੀ ਨੂੰ ਵੀ ਫੋਨ ਕਰ ਲਓ। ਫੋਨ ਕਰਨ ਨਾਲ ਸਾਡਾ ਕੀ ਨੁਕਸਾਨ ਹੁੰਦਾ? ਫਿਰ ਤੁਸੀਂ ਜਦੋਂ ਚਾਰ ਪੰਜ ਬੰਦਿਆਂ ਦੀ ਗੱਲਬਾਤ ਕਰੋਗੇ, ਕੁਐਸਚਨ ਕਰੋਗੇ ਵੀ ਕਿੰਨੀ ਕਮਿਸ਼ਨ ਲੈਣੀ ਹੈ, ਕਿੱਥੇ ਦਵਾਓਗੇ, ਕਿਵੇਂ ਕਰੋਗੇ, ਤੁਸੀਂ ਬੰਦੇ ਦੀ ਜੱਜਮੈਂਟ ਕਰ ਲੈਂਦੇ ਹੋ ਕਿ ਇਹ ਬੰਦਾ ਗੋਲਮੋਲ ਕਰਦਾ, ਇਹ ਸਾਨੂੰ ਲੋਲੀਪੋਪ ਦਿੰਦਾ ਕਿ ਸਾਨੂੰ ਹਕੀਕਤ ਦੱਸਦਾ। ਫਿਰ ਜੇ ਤੁਹਾਡੇ ਪਰਿਵਾਰ ਦੇ, ਤੁਹਾਡੀ ਆਤਮਾ ਇਹ ਗੱਲ ਕਹਿਣ ਕਿ ਜੋ ਮੈਂ ਕਿਹਾ ਸੀ ਕਿ ਅਰਫਾ ਮੁਜ਼ੱਫਰ ਜੀ ਦਾ ਮੁਕਾਬਲਾ 19-21 ਦਾ ਨਹੀਂ ਹੈ, ਸਮਾਂ 18-22 ਦਾ, ਬਹੁਤ ਜ਼ਿਆਦਾ ਫਰਕ ਹੈ, ਫਿਰ ਤੁਸੀਂ ਇਹਨਾਂ ਨੂੰ ਸੇਵਾ ਦਾ ਮੌਕਾ ਦਿਓ ਔਰ ਤੁਸੀਂ ਦੇਖੋ ਕਿ ਤੁਸੀਂ ਫਿਰ ਕਦੇ ਨਿਰਾਸ਼ ਨਹੀਂ ਹੋਵੋਗੇ। ਕਿਉਂਕਿ ਅੱਲਾ ਨੇ, ਵਾਹਿਗੁਰੂ ਨੇ, ਜਿੰਨਾ ਚਿਰ ਮੈਨੂੰ ਹੋ ਗਿਆ ਇਹਨਾਂ ਨਾਲ ਡੀਲ ਕਰਦਿਆਂ ਨੂੰ, ਇਹਨਾਂ 'ਚ ਕੰਟੈਂਟਮੈਂਟ ਹੈ। ਕਈ ਬੰਦੇ ਮਿੱਠੀਆਂ ਜਿਹੀਆਂ ਗੱਲਾਂ ਕਰਕੇ ਜਿੱਧਰੋਂ ਪੈਸਾ ਗਾ 2 ਮਿੰਟ 'ਚ ਦੀ ਮੁੱਕਰ ਜਾਂਦੇ ਨੇ, ਝੂਠ ਬੋਲ ਜਾਂਦੇ ਨੇ, ਇਹ ਇਹੋ ਜਿਹੀ ਪਰਸਨੈਲਿਟੀ ਨਹੀਂ ਹੈ। ਇਹ ਮੈਂ ਕਹਿੰਦਾ ਵੀ ਇਹ ਜਿਹੜਾ ਕ੍ਰੈਡਿਟ ਹੈ, ਇਟ ਆਲ ਗੋਜ਼ ਟੂ ਦਾ ਆਲਮਾਈਟੀ। ਮੈਂ ਇੰਨਾ ਸਾਲ ਦੇਖਿਆ ਵਰਤ ਕੇ ਇਹਨਾਂ ਨੂੰ ਹਰ ਪੱਖੋਂ। ਮੈਂ ਤੁਹਾਨੂੰ ਛੋਟੀ ਜਿਹੀ ਇਗਜ਼ਾਮਪਲ ਦੇ ਦੇਣਾ, ਪਤਾ ਨਹੀਂ ਉਹ ਦੱਸਣੀ ਚਾਹੀਦੀ ਹੈ ਕਿ ਨਹੀਂ ਦੱਸਣੀ ਚਾਹੀਦੀ, ਚਲੋ ਹੁਣ ਮੈਂ ਦੱਸ ਹੀ ਦਿੰਦਾ ਕਿ ਇੱਕ ਵਾਰ ਇਹ ਜਦੋਂ ਸਾਡੀ ਵਿਜ਼ਨ ਸੈਂਟਰ ਸੀ, ਐਨਕਾਂ ਦੀ ਦੁਕਾਨ ਸੀ, ਉੱਥੇ ਆਏ ਇਹ, ਉੱਥੇ ਆਏ ਅਤੇ ਠੀਕ ਹੈ, ਇਹਨਾਂ ਨੇ ਕੋਈ ਐਨਕ ਵਗੈਰਾ ਲੈਣੀ ਹੋਣਗੀ, ਉਹ ਤਾਂ ਨਹੀਂ ਮੈਨੂੰ ਯਾਦ। ਮੈਂ ਜਿਹੜਾ ਪੁਆਇੰਟ ਦੱਸਣਾ ਚਾਹੁੰਦਾ, ਉੱਥੇ ਕੋਈ ਪੰਜਾਬੀ ਲੇਡੀ, ਹਾਲਾਂਕਿ ਉਹਦੀ ਵੀ ਉਮਰ 65-70 ਸਾਲ ਦੀ ਹੋਣੀ ਹੈ, ਉਹ ਐਨਕਾਂ ਲੈ ਰਹੀ ਸੀ, ਉਹਨੇ 2 ਐਨਕਾਂ ਚੂਜ਼ ਕੀਤੀਆਂ ਅਤੇ ਇਹ ਵੀ ਉੱਥੇ ਸਟੋਰ ਦੇ ਉੱਤੇ ਸੀਗੇ, ਅਤੇ ਇਹਨੂੰ ਕਹਿੰਦੇ ਭੈਣ ਜੀ ਇਹਨਾਂ 'ਚ ਦੱਸੋ ਮੇਰੀ ਕਿਹੜੀ ਸੋਹਣੀ ਲੱਗੂਗੀ। ਇਹਨਾਂ ਨੇ ਐਨਕ ਫੜੀ, ਹਾਲਾਂਕਿ ਅਰਫਾ ਜੀ ਤਾਂ ਛੋਟੇ ਵੀ ਸੀਗੇ, ਅਤੇ ਇਹਨਾਂ ਨੇ ਦੇਖ ਕੇ ਕਹਿੰਦੇ ਅੱਛਾ ਜੇ ਤੁਸੀਂ ਮੇਰੀ ਰਾਇ ਲਈ ਹੈ ਨਾ, ਮੈਨੂੰ ਇਹਨਾਂ ਦੇ ਵਿੱਚੋਂ ਆਹ ਐਨਕ ਪਸੰਦ ਹੈ, ਇੱਕ ਪਸੰਦ ਹੈ। ਉਹ ਕਹਿੰਦੇ ਚਲੋ ਠੀਕ ਹੈ, ਉਹਨੇ ਐਨਕ ਪਸੰਦ ਕਰ ਲਈ, ਅਤੇ ਅਰਫਾ ਜੀ ਮੈਨੂੰ ਇੱਕ ਸਾਈਡ 'ਤੇ ਲਿਜਾ ਕੇ ਕਹਿੰਦੇ ਡਾਕਟਰ ਸਾਹਿਬ ਇਹ ਕਿੰਨੇ ਦੀ ਹੈ? ਅਤੇ ਮੈਂ ਕਿਹਾ ਜੀ ਕੀ ਗੱਲ? ਕਹਿੰਦੇ ਨੇ ਤੁਸੀਂ ਦੱਸੋ ਕਿੰਨੇ ਦੀ ਹੈ? ਮੈਂ ਕਿਹਾ ਤਾਂ ਵੈਸੇ ਹੀ ਆਪਾਂ ਹੁਣ ਕਹੋਗੇ ਬੰਦ ਕਰ ਰਹੇ ਹਾਂ, ਕੋਸਟ ਪ੍ਰਾਈਸ 'ਤੇ ਹੈ। ਮੈਂ ਜਿੰਨੇ ਵੀ ਪ੍ਰਾਈਸ ਕਿਹਾ ਇਹਨਾਂ ਨੇ ਚੱਕ ਕੇ ਮੈਨੂੰ ਪੈਸੇ ਫੜਾ ਤੇ। ਕਹਿੰਦੇ ਉਹਨਾਂ ਤੋਂ ਨਹੀਂ ਲੈਣਾ, ਕਹਿੰਦੇ ਉਹਨਾਂ ਨੇ ਮੈਨੂੰ ਭੈਣ ਕਿਹਾ ਸੀਗਾ। ਸੋ ਇਹ ਇੱਕ ਅਜਿਹੀ ਪਰਸਨੈਲਿਟੀ ਆਮ ਬੰਦਾ ਨਹੀਂ ਕਹਿੰਦਾ, ਇਹ ਮੈਂ ਤੁਹਾਨੂੰ ਜਿੰਦੀ ਜਾਗਦੀ ਇਗਜ਼ਾਮਪਲ ਦਿੰਦਾ। ਜਦੋਂ ਮੈਂ ਉਹ ਲੇਡੀ ਨੂੰ ਦੱਸਿਆ ਵੀ ਭੈਣ ਜੀ ਇਹਦੇ ਤਾਂ ਪੈਸੇ ਦੇ ਗਏ, ਕਹਿੰਦੇ ਕੌਣ? ਮੈਂ ਕਿਹਾ ਉਹ ਭੈਣ ਜੀ ਜਿਹਨਾਂ ਨੂੰ ਤੁਸੀਂ ਭੈਣ ਜੀ ਕਿਹਾ ਸੀਗਾ। ਉਹ ਭੈਣ ਜੀ ਕਹਿਣਾ ਅਤੇ ਕਰਨਾ ਬਹੁਤ ਮੁਸ਼ਕਲ ਹੈ, ਇਹ ਕਹਿਣੀ ਅਤੇ ਕਰਨੀ ਦੇ ਪਾਬੰਦ ਨੇ। ਸੋ ਇਹ ਉਹ ਪਰਸਨੈਲਿਟੀ ਨੇ ਜਿਹੜੇ ਕਿ ਪੈਸਿਆਂ ਦੇ ਮਗਰ ਨਹੀਂ ਜਾਂਦੇ, ਬਿਨਾਂ ਜਾਣ ਪਛਾਣ ਤੋਂ ਵਾਲੇ ਪੈਸੇ ਦੇ ਕੇ ਆਪਾਂ $5 ਨਹੀਂ ਦਿੰਦੇ ਕਿਸੇ ਲਈ। ਸੋ ਮੈਂ ਇਹਨਾਂ ਨੂੰ ਹੋਰ ਵੀ ਬੜੀਆਂ ਇਗਜ਼ਾਮਪਲਾਂ ਦੇ ਕੇ ਦੱਸ ਸਕਦਾ, ਤੁਹਾਨੂੰ ਦੱਸ ਸਕਦਾ ਜੋ ਮੇਰੇ ਨਾਲ ਵਾਪਰੀਆਂ ਨੇ। ਕੰਟੈਂਟਮੈਂਟ ਹੈ, ਇਹ ਨਹੀਂ ਵੀ ਮਿੱਠੇ ਤਰੀਕੇ ਨਾਲ। ਦੇਖੋ ਨਾ ਹੁਣ ਅੱਜ ਕੱਲ੍ਹ 25-25, 30-30 ਹਜ਼ਾਰ, 40-40, 50-50 ਹਜ਼ਾਰ ਕਮਿਸ਼ਨਾਂ ਬਣੀ ਜਾਂਦੀਆਂ ਨੇ। ਬੰਦੇ ਨੂੰ ਕਿਸੇ ਨੂੰ ਕਹਿ ਦਿੰਦੇ ਵੀ ਤੇਰੇ ਕਾਰਪੇਟ ਪਵਾ ਦੂੰ, ਤੈਨੂੰ ਮੈਂ ਫਰਿੱਜ ਲਿਆ ਦੂੰਗਾ, ਤੈਨੂੰ ਆ 5,000 ਦਿੱਤਾ, ਤੈਨੂੰ 4,000 ਦਿੱਤਾ। ਜਿਹੜਾ ਬੰਦਾ ਸਾਫ਼ ਸੁਥਰਾ ਦਾ ਉਹ ਖੁੱਲ੍ਹ ਕੇ ਗੱਲ ਕਹਿੰਦਾ ਵੀ ਭਾਅ ਜੀ ਤੁਸੀਂ ਮਕਾਨ ਲਓ ਜਾਂ ਵੇਚੋ, ਮੈਂ ਤੁਹਾਨੂੰ ਇੰਨੀ ਕਮਿਸ਼ਨ ਲੈਣੀ ਹੈ। ਜਿਹੜਾ ਬੰਦਾ ਗੋਲ ਜੀ ਕਰਦਾ ਵੀ ਕਰ ਦਿਆਂਗੇ, ਕੋਈ ਫਿਕਰ ਨਾ ਕਰ, ਆਪਾਂ ਹੀ ਆ, ਨਾ ਦੇਈ, ਨਾ ਨੂੰ ਦੇਈ, ਮੇਰੇ ਜ਼ਿੰਦਗੀ ਦੇ ਤਜਰਬੇ ਨੇ, ਕਹਿੰਦੇ ਨਾ ਨੂੰ ਦੇਈ, ਸਾਰੇ ਹੀ ਰੱਖਦੇ ਹੁੰਦੇ ਨੇ। ਫਿਰ ਉਹਨਾਂ ਤੋਂ ਧੱਕੇ ਨਾਲ ਲੈਣੇ ਪੈਂਦੇ ਨੇ ਜਾਂ ਪਿੱਛੋਂ ਪਛਤਾਉਣਾ ਪੈਂਦਾ। ਸੋ ਇਸ ਕਰਕੇ ਤੁਸੀਂ ਰਾਇ ਲਓ। ਉਹਨਾਂ ਦਾ ਫੋਨ ਨੰਬਰ ਹੈਗਾ 6478986245। ਮੈਂ ਰਿਪੀਟ ਕਰ ਦੇਣਾ, 6478 ਤਾਂ ਪਾਪੂਲਰ ਹੀ ਅੱਜ ਕੱਲ੍ਹ ਬਰੈਂਪਟਨ ਦੇ ਵਿੱਚ, ਮਿਸੀ ਸਾਗਾ 'ਚ 898, ਜਿੱਧਰ 8 ਇੱਧਰ ਲਾ ਲਓ ਚਾਹੇ ਉੱਧਰ ਲਾ ਲਓ, ਵਿਚਾਲੇ 9 ਲਾ ਲਓ, 898 ਅਤੇ 6245 ਇਹਨਾਂ ਦਾ ਨੰਬਰ ਹੈ। ਅਤੇ ਜੇ ਨੰਬਰ ਭੁੱਲ ਗਏ ਤਾਂ ਤੁਸੀਂ ਇਹ ਜਿਹੜਾ ਆਪਣਾ ਰੇਡੀਓ ਸਟੇਸ਼ਨ ਹੈ, ਜਦੋਂ ਮਰਜ਼ੀ ਫੋਨ ਕਰ ਲਓ, 416-620-1778, ਜਿਹਦਾ ਮਰਜ਼ੀ ਰੇਡੀਓ ਪ੍ਰੋਗਰਾਮ ਆਉਂਦਾ, ਤੁਸੀਂ ਉਹਨਾਂ ਤੋਂ ਅਰਫਾ ਮੁਜ਼ੱਫਰ ਜੀ ਦਾ ਫੋਨ ਲੈ ਕੇ ਮੇਰਾ ਕਿਹਾ ਮੰਨ ਕੇ ਤੁਸੀਂ ਉਹਨਾਂ ਦੀ ਰਾਇ ਲੈ ਲਓ, ਫਿਰ ਦੇਖੋ ਕਿੰਨਾ ਕੁ ਫਰਕ ਹੈ। ਵੀ ਇੰਨੀ ਗੱਲ ਦੀ ਤੁਹਾਨੂੰ ਮੈਂ ਗਵਾਹੀ ਠੋਕ ਕੇ ਦੇਣਾ ਵੀ ਇਹਨਾਂ ਦੀ ਕਹਿਣੀ ਤਾਂ ਕਰਨੀ 100% ਇੱਕ ਹੈ। ਮੈਂ ਕੋਈ ਇਹ ਨਹੀਂ ਹੈ ਵੀ ਕੋਈ ਮੈਨੂੰ ਪੈਸੇ ਦੇ ਰਹੇ, ਪੈਸੇ ਕੀ ਦੇਣਗੇ, ਤਾਂ ਇਹ ਆਪ ਹੀ ਨਹੀਂ ਲੈਂਦੇ ਕੋਈ ਪੈਸੇ ਕਿਸੇ ਪਾਸਿਓਂ। ਇਹ ਇਹਨਾਂ ਦੀ ਆਪਣੀ ਪਰਸਨੈਲਿਟੀ ਹੈ, ਕਿਉਂਕਿ ਦੇਣ ਵਾਲਾ ਖੁਦ ਹੈ, ਦੇਣ ਵਾਲਾ ਮਾਲਕ ਹੈ, ਦੇਣ ਵਾਲਾ ਪਰਮਾਤਮਾ ਹੈ। ਜਦੋਂ ਅਸੀਂ ਲੋਕਾਂ ਦੀ ਜੇਬ ਕਿੰਨੀ ਨਿਗਾਹ ਰੱਖਦੇ ਹਾਂ ਨਾ, ਫਿਰ ਘੱਟ ਹੁੰਦੇ ਆ, ਫਿਰ ਸਾਡੇ ਕਈ ਵਾਰੀ ਸਾਡੀ ਬਦਨਾਮੀ ਵੀ ਹੁੰਦੀ ਹੈ, ਸਾਡੇ ਛਿੱਤਰ ਵੀ ਪੈਂਦੇ ਨੇ। ਜਦੋਂ ਅਸੀਂ ਉਹਦੇ ਉੱਤੇ ਨਿਗਾਹ ਰੱਖਦੇ ਹਾਂ ਵੀ ਉਹ ਦੇਊਗਾ ਜੋ ਕੁਛ ਦੇਊਗਾ, ਹੱਕ ਹਲਾਲ ਦੀ ਕਮਾਈ ਖਾਣੀ ਹੈ, ਅਤੇ ਫਿਰ ਬਰਕਤ ਹੀ ਬਰਕਤ ਹੈ। ਜੇ ਥੋੜ੍ਹੀ ਵੀ ਹੋਵੇ ਉਹਦੇ ਨਾਲ ਵੀ ਰਾਤ ਨੂੰ ਨੀਂਦ ਆਉਂਦੀ ਹੈ। ਇਸੇ ਕਰਕੇ ਮੈਂ ਇਹਨਾਂ ਦਾ ਨਾਂ ਰਿਕਮੈਂਡ ਕਰਦਾ, ਅਰਫਾ ਮੁਜ਼ੱਫਰ ਜੀ ਦਾ। ਚਲੋ ਹੁਣ ਆਪਾਂ ਗੱਲ ਕਰੀਏ ਟੌਪਿਕ ਦੇ। ਸੋ ਟੌਪਿਕ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਵੀ 620-1778 ਆਪਾਂ ਨੈਗੇਟਿਵ ਸਾਡੇ ਅੰਦਰ ਕਿਹੜੀਆਂ ਕਿਹੜੀਆਂ ਗੰਦੀਆਂ ਚੀਜ਼ਾਂ ਭਰੀਆਂ ਪਈਆਂ ਉਹਦੇ ਉੱਤੇ ਗੱਲਬਾਤ ਕਰਾਂਗੇ ਥੋੜ੍ਹਾ ਥੋੜ੍ਹਾ। ਜੇ ਗੱਲਾਂ ਹੀ ਸਿਰਫ ਪੁਆਇੰਟ ਹੀ ਦੱਸਦੇ ਆ ਨਾ ਪੁਆਇੰਟ 2 ਘੰਟਿਆਂ 'ਚ ਨਹੀਂ ਖਤਮ ਹੋਣੇ, ਪਰ ਆਪਾਂ ਛੋਟੇ ਜਿੰਨੇ ਕੁ ਪੁਆਇੰਟ ਕਵਰ ਅਪ ਹੋਏ ਉਨੇ ਕੁ ਟਾਈਮ 'ਚ ਕਰਾਂਗੇ। ਸੋ ਬਿਫੋਰ ਆਈ ਸਟਾਰਟ ਦ ਨੈਗੇਟਿਵ ਥਿੰਗ ਲੈਟਸ ਹੀਅਰ ਫਰੀਦ ਸਾਹਿਬ ਦਾ ਇੱਕ ਸ਼ਬਦ ਹੈ, ਜੇ ਤੂੰ ਅਕਲ ਲਤੀਫ ਹੈ ਕਾਲੇ ਲਿਖ ਨਾ ਲੇਖ ਆਪਣੜੇ ਗਰੀਬਾਨ ਮੇ ਸਿਰ ਨੀਵਾਂ ਕਰ ਦੇ। ਜੇ ਕੋਈ ਤੂੰ ਵਿਦਵਾਨ ਹੈ ਪੜ੍ਹਿਆ ਲਿਖਿਆ ਆਪਣੇ ਅੰਦਰ ਝਾਤੀ ਮਾਰ, ਬਾਹਰੋਂ ਤਾਂ ਅਸੀਂ ਬੜੇ ਸੰਤ ਮਹਾਤਮਾ ਬਣੇ ਫਿਰਦੇ ਹਾਂ, ਅੰਦਰ ਕੀ ਚੀਜ਼ ਆ? ਬਹੁਤ ਮਸਜਿਦ ਜਾਂਦੇ ਹਾਂ, ਮੌਲਵੀ ਨੇ, ਪੰਡਿਤ ਜਾਂਦੇ ਆ ਮੰਦਰ 'ਚ ਨੇ, ਲੋਕ ਪੈਰੀ ਹੱਥ ਲਾਉਂਦੇ ਨੇ, ਪਤਾ ਉਦੋਂ ਲੱਗਦਾ 10 ਸਾਲ ਦੀ ਬੱਚੀ ਨਾਲ ਰੇਪ ਕੀਤਾ ਹੁੰਦਾ ਉਹਨਾਂ ਨੇ। ਸੋ ਉਹ ਆਪਣੇ ਅੰਦਰ ਝਾਤੀ ਮਾਰੋ ਵੀ ਅਸੀਂ ਉੱਪਰੋਂ ਕੀ ਹਾਂ ਅਤੇ ਵਿੱਚੋਂ ਕੀ ਹਾਂ। ਸੁਣੋ,
ਜੇ ਤੂੰ ਅਕਲ ਲਤੀਫ, ਜੇ ਤੂੰ ਅਕਲ ਲਤੀਫ, ਜੇ ਤੂੰ ਅਕਲ ਲਤੀਫ ਫਰੀਦਾ, ਕਾਲੇ ਲਿਖ ਨਾ ਲੇਖ, ਕਾਲੇ ਲਿਖ ਨਾ ਲੇਖ, ਕਾਲੇ ਲਿਖ ਨਾ ਲੇਖ, ਕਾਲੇ ਲਿਖ ਨਾ ਲੇਖ, ਜੇ ਤੂੰ ਅਕਲ ਲਤੀਫ, ਜੇ ਤੂੰ ਅਕਲ ਲਤੀਫ, ਜੇ ਤੂੰ ਅਕਲ ਲਤੀਫ ਫਰੀਦਾ, ਕਾਲੇ ਲਿਖ ਨਾ ਲੇਖ, ਕਾਲੇ ਲਿਖ ਨਾ ਲੇਖ, ਕਾਲੇ ਲਿਖ ਨਾ ਲੇਖ, ਕਾਲੇ ਲਿਖ ਨਾ ਲੇਖ।
ਵੈਲਕਮ ਬੈਕ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਆ ਕਿ ਅੱਜ ਆਪਾਂ ਸੈਲਫ ਅਨੈਲਿਸਿਸ, ਸੈਲਫ ਰੀਅਲਾਈਜੇਸ਼ਨ ਦੀ ਸਵੈ ਪੜਚੋਲ ਦੇ ਟੋਪਿਕ ਦੇ ਉੱਤੇ ਗੱਲਬਾਤ ਕਰ ਰਹੇ ਹਾਂ। ਸੋ ਜਿਸ ਮੇਰੇ ਭੈਣ ਭਰਾ ਨੇ ਗੱਲਬਾਤ ਕਰਨੀ ਹੈ, ਮੈਂ 2 ਹਮੇਸ਼ਾ ਰਿਕੁਐਸਟ ਕਰਦਾ, ਔਰ ਬੜੇ ਮੇਰੇ ਪ੍ਰਿੰਸੀਪਲਸ ਕਲੀਅਰ ਨੇ, ਮੈਂ ਕੋਈ ਐਡ ਨਹੀਂ ਕਰਦਾ ਨਾ ਕੋਈ ਪੈਸਾ ਬਣਾਉਣਾ, ਵਿਦ ਦਾ ਬਲੈਸਿੰਗ ਆਫ ਗੋਡ ਸਭ ਕੁਝ ਠੀਕ ਠਾਕ ਹੈ, ਬੜੀਆਂ ਮੌਜਾਂ 'ਚ। ਜਦੋਂ ਵੀ ਤੁਸੀਂ ਕੋਈ ਕੁਐਸਚਨ ਕਰਨਾ, ਬੀ ਪੋਲਾਈਟ, ਲੈਂਗੁਏਜ ਸ਼ੁੱਡ ਬੀ ਪਰਫੈਕਟ, ਕਿਉਂਕਿ ਆਪਾਂ ਇੱਜ਼ਤ ਦੇਣੀ ਹੈ ਅਤੇ ਇੱਜ਼ਤ ਲੈਣੀ ਹੈ। ਵਿਚਾਰ ਆਪਣੇ ਅਲੱਗ ਅਲੱਗ ਹੋ ਸਕਦੇ ਨੇ, ਜੇ ਕੋਈ ਬੰਦਾ ਰੂਡ ਬੋਲਦਾ, ਰਫ ਬੋਲਦਾ, ਉਹਨੂੰ ਮੈਂ ਤੁਹਾਨੂੰ ਆਨ ਦੀ ਏਅਰ ਕਹਿੰਦਾ ਮੈਂ ਡਿਸਕੋਨੈਕਟ ਕਰ ਦੇਣਾ ਹੁੰਦਾ, ਮੈਂ ਤੁਹਾਨੂੰ ਪਿਆਰ ਨਾਲ ਬੋਲਾਂਗਾ, ਤੁਸੀਂ ਮੈਨੂੰ ਇੱਕ ਸ਼ਬਦ ਪਿਆਰ ਨਾਲ ਬੋਲੋਗੇ, ਮੈਂ 5 ਪਿਆਰ ਨਾਲ ਬੋਲਾਂਗਾ। ਆਪਣੇ ਆਪਣੇ ਵਿਚਾਰ ਨੇ, ਪਿਆਰ ਨਾਲ ਰਹੋ, ਜ਼ਿੰਦਗੀ ਬੜੀ ਥੋੜ੍ਹੀ ਹੈ, ਹਵਾ ਨਿਕਲ ਗਈ ਨਾ ਅਤੇ ਸਰੀਰ ਨੂੰ ਕਿਸੇ ਨੇ ਨਹੀਂ ਪੁੱਛਣਾ। ਸੋ ਮੇਰੇ ਖਿਆਲ ਮੇਰੇ ਨਾਲ ਇੱਕ ਲਾਈਨ 'ਤੇ ਭਾਈ ਸਾਹਿਬ ਨੇ, ਹੈਲੋ ਹੈਲੋ, ਓਕੇ। ਸੋ ਭਾਈ ਸਾਹਿਬ, ਜੇ ਤੁਸੀਂ ਲਾਈਨ ਤੁਹਾਡੀ ਨਹੀਂ ਹੈ, ਡਿਸਕਨੈਕਟ ਹੋਈ ਹੈ ਅਤੇ ਡਿਸਕਨੈਕਟ ਤਾਂ ਨਹੀਂ ਕੀਤੀ, ਜੇ ਤੁਸੀਂ ਛੱਡਤੀ ਤਾਂ ਤੁਸੀਂ ਮੈਨੂੰ ਵਾਪਸ ਵੀ ਕਾਲ ਕਰ ਸਕਦੇ ਹੋ। ਪਿਆਰ ਨਾਲ ਗੱਲ ਕਰੋ, ਲਾਈਫ ਦੇ ਵਿੱਚ ਬਹੁਤ 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 ਇਹ ਜਿਹੜੀ ਹਉਮੈ ਹੈ ਨਾ, ਅਤੇ ਇੱਕ ਦੂਜੇ ਨੂੰ ਆਪਣਾ ਸਿਆਣਾ ਕਰਨਾ, ਇਹੀ ਤਾਂ ਆਪਾਂ ਗੱਲਾਂ ਕਰਦੇ ਹਾਂ। ਸੋਕਰੇਟਿਸ ਦੁਨੀਆਂ ਦਾ ਇੱਕ ਮਹਾਨ ਫਿਲੋਸਫਰ ਹੋਇਆ। ਜਦੋਂ ਮੈਂ ਮਾਸਟਰਸ ਕਰਦਾ ਸੀ ਉਦੋਂ ਵੀ ਅਸੀਂ ਪੜ੍ਹਦੇ ਹੁੰਦੇ ਸੀ, ਉਹਨਾਂ ਨੇ ਕਿਹਾ ਸੀਗਾ ਨੋ ਦਾਈ ਸੈਲਫ, ਕਿ ਆਪਣੇ ਆਪ ਦੀ ਪਹਿਚਾਣ ਕਰੋ। ਜਦੋਂ ਤੁਸੀਂ ਆਪਣੇ ਦੀ ਆਪ ਦੀ ਅੰਦਰ ਦੀ ਪਹਿਚਾਣ ਕਰ ਲਓਗੇ, ਮੈਂ ਕੀ ਹਾਂ, ਕਿੱਥੋਂ ਆਇਆ, ਕਿੱਥੇ ਜਾਣਾ ਅਤੇ ਕੀ ਮੇਰੇ 'ਚ ਨੁਕਸ ਨੇ, ਕੀ ਜਿਹੜੀਆਂ ਗੁਣ ਨੇ ਉਹ ਕਿੱਥੋਂ ਆਏ ਨੇ, ਤਾਂ ਫਿਰ ਸਾਡੇ ਦੇ ਵਿੱਚ ਬਹੁਤ ਸਾਰੀਆਂ ਚੇਂਜਿਸ ਆ ਜਾਣਗੀਆਂ, ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀ ਆ ਜਾਏਗੀ। ਤੁਸੀਂ ਦੇਖ ਲਓ ਜਿਹੜੀਆਂ ਰੱਬ ਨੇ ਸਾਡੇ ਆਹ ਹੱਥ ਹੈ, ਇਹਦੀਆਂ ਹੈਗੀਆਂ 5 ਉਂਗਲਾਂ। ਜਦੋਂ ਆਪਾਂ ਕਿਸੇ ਕਿੰਨੀ ਉਂਗਲੀ ਕਰਦੇ ਹਾਂ ਵੀ ਤੇਰੇ 'ਚ ਆਹ ਨੁਕਸ ਹੈ, ਤੂੰ ਪੜ੍ਹਦਾ ਨਹੀਂ, ਤੂੰ ਠੱਗ ਹੈ, ਤੂੰ ਚੋਰ ਹੈ, ਤੂੰ ਬੇਈਮਾਨ ਹੈ, ਤੂੰ ਵਧੀਆ ਪਲੇਅਰ ਨਹੀਂ, ਵਧੀਆ ਪੋਲੀਟੀਸ਼ੀਅਨ, 1 ਉਂਗਲੀ ਕਰਦੇ ਹਾਂ। ਪਰ ਦੇਖ ਲਓ ਜਦੋਂ ਪਰਮਾਤਮਾ ਦੀ ਖੇਡ ਦੇਖੋ, ਜਦੋਂ ਅਸੀਂ 1 ਉਂਗਲੀ ਕਰਦੇ ਹਾਂ, 3 ਉਂਗਲਾਂ ਸਾਡੇ ਕਿੰਨੀ ਨਾਉਂਦੀਆਂ ਨੇ, ਜਿਹੜੀਆਂ ਸਾਨੂੰ ਵਾਰ ਵਾਰ ਦੱਸ ਰਹੀਆਂ ਨੇ ਕਿ ਭਾਈ ਸਾਹਿਬ ਕਿਉਂ ਉਹਦੇ 1 ਨੁਕਸ ਕੱਢਦਾ, ਤੇਰੇ 'ਚ ਤਾਂ 3 ਨੇ, ਤੇਰੇ 'ਚ ਤਾਂ 3 ਗੁਣਾਂ ਨੇ। ਸੋ ਕਹਿਣ ਦਾ ਮਤਲਬ ਹੈ ਕਿ ਰੱਬ ਨੇ ਵੀ ਸਾਨੂੰ ਸਮਝਾਇਆ ਵੀ ਦੂਜਿਆਂ ਦੇ ਨੁਕਸ ਕੱਢਣ ਨਾਲੋਂ ਆਪਣੇ ਅੰਦਰ ਝਾਤੀ ਮਾਰੋ। ਮੈਂ ਤੁਹਾਨੂੰ ਇੱਕ ਛੋਟੀ ਇਗਜ਼ਾਮਪਲ ਦੇ ਦਿੰਦਾ। 2006 ਦੇ ਵਿੱਚ ਮੈਂ ਇੱਕ ਅਖਬਾਰ ਦੇ ਵਿੱਚ ਆਰਟੀਕਲ ਲਿਖਿਆ ਸੀ, ਉਹਦੇ ਵਿੱਚ ਇੱਕ ਇਗਜ਼ਾਮਪਲ ਦਿੱਤੀ ਸੀਗੀ, ਉਹ ਇਗਜ਼ਾਮਪਲ ਮੈਨੂੰ ਯਾਦ ਹੈ, ਉਹ ਇਹਦੇ ਨਾਲ ਟੁੱਕਦੀ ਹੈ ਕਿ ਇੱਕ ਵਾਰ ਇੱਕ ਟੋਭੇ ਦੇ ਉੱਤੇ, ਟੋਭਾ ਹੁੰਦਾ ਜਿੱਥੇ ਮੈਸਾਂ ਗਊਆਂ ਪਾਣੀ ਪੀਂਦੀਆਂ ਨੇ, ਇੱਕ ਟੋਭੇ ਦੇ ਕਿਨਾਰੇ 'ਤੇ ਕੁਝ ਮੈਸਾਂ ਖੜੀਆਂ ਸੀ, ਮੈਸਾਂ ਮੀਨਸ ਬਫਲੋਸ, ਉੱਥੇ ਖੜੀਆਂ ਸੀ ਅਤੇ ਕੋਲੋਂ ਦੀ ਇੱਕ ਗਊ ਨਿਕਲੀ, ਗਊ ਮੀਨਸ ਕਾਓ। ਤੁਹਾਨੂੰ ਪਤਾ ਜਿਹੜੀ ਗਊ ਹੁੰਦੀ ਹੈ ਉਹ ਗੋਰੀ ਹੁੰਦੀ ਹੈ, ਚਿੱਟਾ ਰੰਗ ਹੁੰਦਾ, ਪਰ ਉਹਦੀ ਕਦੇ ਨਾ ਕਦੇ ਜਾਂ ਕੰਨ 'ਤੇ ਜਾਂ ਪੂੰਛ 'ਤੇ ਜਾਂ ਲੱਤ 'ਤੇ ਥੋੜ੍ਹੀ ਜਿਹੀ ਕਾਲੀ ਹੁੰਦੀ ਹੈ। ਸੋ ਜਦੋਂ ਉਹ ਮੈਸਾਂ ਖੜੀਆਂ ਗੱਲ ਆਪਸ ਵਿੱਚ ਖੜੀਆਂ ਸੀ, ਉਹਨਾਂ ਦੇ ਕੋਲੋਂ ਦੀ ਇੱਕ ਗਊ ਨਿਕਲੀ, ਅਤੇ ਗਊ ਨੂੰ ਜਦੋਂ ਨਿਕਲੀ ਉਹਨਾਂ ਦੇ ਕੋਲੋਂ ਦੀ, ਅਤੇ ਮੈਸ ਨੇ ਗਊ ਨੂੰ ਦੇਖਿਆ ਅਤੇ ਸਮਾਈਲ ਮਾਰੀ, ਜਿਵੇਂ ਕਿ ਸਾਡੇ 'ਚ ਵੀ ਕਸੂਰ ਹੈ, ਇਹ ਤਾਂ ਇੱਕ ਐਗਜ਼ਾਮਪਲ ਦਿੰਦੇ ਹਾਂ। ਸਮਾਈਲ ਮਾਰ ਕੇ ਅਤੇ ਦੂਜੀਆਂ ਮੈਸਾਂ ਉਹਨੂੰ ਪੁੱਛਦੀਆਂ ਨੇ ਵੀ ਤੂੰ ਕਿਉਂ ਹੱਸੀ ਹੈ, ਕਹਿੰਦੀ ਉਹ ਦੇਖ ਜਿਹੜੀ ਗਊ ਜਾਂਦੀ, ਉਹ ਕਹਿੰਦੀ ਹਾਂ ਕੀ ਗੱਲ ਹੋ ਗਈ, ਕਹਿੰਦੀ ਉਹਦੀ ਪੂੰਛ ਦੇਖ ਕਿੰਨੀ ਕਾਲੀ ਹੈ, ਫਿਰ ਸਾਰੀਆਂ ਹੱਸ ਪਈਆਂ। ਉਹਨਾਂ ਨੂੰ ਪੁੱਛੋ ਮੈਸਾਂ ਨੂੰ, ਤੁਸੀਂ ਉਹਦੀ ਛੋਟੀ ਜਿਹੀ ਪੂੰਛ ਕਰਕੇ ਕਾਲੀ ਕਰਕੇ ਹੱਸਦੀ ਹੋ, ਤੁਸੀਂ ਉੱਪਰ ਤੋਂ ਲੈ ਕੇ ਥੱਲੇ ਤੱਕ ਕਾਲੀਆਂ ਨੇ। ਸੋ ਕਹਿਣ ਦਾ ਮਤਲਬ ਇੱਕ ਸਿੰਬੋਲਿਕਲੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦੇ, ਆਪਣੇ ਅੰਦਰ ਝਾਤੀ ਮਾਰੋ ਕਿ ਮੇਰੇ ਵਿੱਚ, ਜਿਵੇਂ ਫਰੀਦ ਸਾਹਿਬ ਨੇ ਕਿਹਾ ਸੀ ਨਾ, ਫਰੀਦਾ ਜੇ ਤੂੰ ਅਕਲ ਲਤੀਫ ਹੈ ਕਾਲੇ ਲਿਖ ਨਾ ਲੇਖ, ਆਪਣੇ ਗਰੀਬਾਨ ਮੇਂ ਸਿਰ ਨੀਵਾਂ ਕਰ ਦੇ, ਆਪਣੇ ਆਪ ਨੂੰ ਅੰਦਰ ਝਾਤੀ ਮਾਰੋ। ਜੇ ਓਪਨਲੀ ਨਹੀਂ ਮੰਨ ਸਕਦੇ, ਘੱਟੋ ਘੱਟ ਰਾਤ ਨੂੰ ਦਿਨੇ ਸਵੇਰੇ ਬੈਠੋ ਅਤੇ ਆਪਣੇ ਨੁਕਸ ਕੱਢਣ ਦੀ ਕੋਸ਼ਿਸ਼ ਕਰੋ। ਜਿੰਨਾ ਚਿਰ ਤੱਕ ਸਾਨੂੰ ਆਪਣੇ ਨੁਕਸ ਕੱਢਣ ਦਾ ਪਤਾ ਨਾ ਲੱਗੇ, ਜਿੰਨਾ ਚਿਰ ਸਾਨੂੰ ਰੀਅਲਾਈਜ਼ ਨਾ ਹੋਵੇ ਕਿ ਮੇਰੇ 'ਚ ਕਿੰਨੀਆਂ ਖਾਮੀਆਂ ਨੇ, ਅਤੇ ਜਦੋਂ ਖਾਮੀਆਂ ਪਤਾ ਲੱਗ ਜਾਣਗੀਆਂ ਹੌਲੀ 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 ਹੌਲੀ, ਫਿਰ ਮਾਲਕ ਦੀ, ਅੱਲਾ ਦੀ, ਵਾਹਿਗੁਰੂ ਦੀ, ਪਰਮਾਤਮਾ ਦੀ ਰਹਿਮਤ ਵੀ ਹੁੰਦੀ ਹੈ। ਜਿਹਨੇ ਉਹ ਬਣਾਇਆ ਸਾਡਾ ਸਰੀਰ, ਜਿਹਨੇ ਬਣਾਇਆ ਹੈ ਨਾ, ਉਹ ਮੁਰੰਮਤ ਵੀ ਕਰਦਾ ਹੁੰਦਾ ਥੋੜ੍ਹੀ ਜਿਹੀ। ਜਿਹੜੇ ਬੰਦੇ ਨੇ ਦੇਖੋ ਨਾ, ਹੁਣ ਆਪਣਾ ਘਰ ਬਣਦਾ, ਘਰ ਬਣਦਾ, ਜਿਹੜਾ ਬੰਦੇ ਨੇ ਘਰ ਬਣਾਇਆ ਹੋਵੇ ਉਹਦੀ ਰਿਪੇਅਰ ਵੀ ਕਰ ਸਕਦਾ। ਆਈ ਟੀ ਦੇ ਬੰਦੇ ਨੇ ਜੇ ਕੰਪਿਊਟਰ ਬਣਾਉਂਦੇ ਨੇ, ਜੇ ਕੋਈ ਪ੍ਰੋਬਲਮ ਆ ਜਾਵੇ ਤਾਂ ਉਹ ਰਿਪੇਅਰ ਕਰ ਦਿੰਦੇ ਨੇ। ਇਸੇ ਤਰੀਕੇ ਜਿਹਨੇ ਸਾਨੂੰ ਬਣਾਇਆ, ਜਦੋਂ ਸਾਨੂੰ ਨੁਕਸ ਲੱਭ ਜਾਣ, ਜੇ ਨੁਕਸ ਨਹੀਂ ਪਤਾ ਫਿਰ ਤਾਂ ਟਾਈਮ ਖਰਾਬ ਕਰਾਂਗੇ, ਜਦੋਂ ਸਾਨੂੰ ਨੁਕਸ ਪਤਾ ਲੱਗ ਜਾਣ ਅਤੇ ਅੱਲਾ ਨੂੰ ਅਸੀਂ ਦੱਸਦੇ ਹਾਂ ਮੇਰੇ 'ਚ ਆਹ ਨੁਕਸ ਨੇ ਦੂਰ ਕਰ ਦੇ, ਤਾਂ ਉਹ ਆਟੋਮੈਟਿਕਲੀ ਸਲੋ ਐਂਡ ਸਟੱਡੀ ਉਹਦੇ ਨਾਲ ਸਾਡੇ ਜਿਹੜੇ ਔਗਨ ਨੇ, ਨੈਗੇਟਿਵ ਥਿੰਗਸ ਨੇ, ਉਹ ਵੀ ਜਿਹੜੀਆਂ ਦੂਰ ਹੋ ਜਾਂਦੀਆਂ ਨੇ। ਵੈਸੇ ਤਾਂ ਦੇਖੋ ਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਜੇ ਮੈਂ ਇਸ ਟੋਪਿਕ ਦੇ ਉੱਤੇ ਗੱਲ ਕਰਨ ਲੱਗਿਆ ਤਾਂ ਇਹਦਾ ਫਿਰ ਪੂਰੇ ਹੋ ਜਾਣਗੇ। ਵੈਸੇ ਇਹਨੂੰ ਸ਼ਾਰਟਕੱਟ ਇਹ ਕਰ ਲੈਣੇ, ਕਾਮ ਕੀ ਹੈ, ਕਾਮ ਕਹਿੰਦੇ ਨੇ ਸੈਕਸ ਨੂੰ, ਇਹ ਇੱਕ ਐਡੀ, ਤਾਂ ਹੀ ਇਹਨੂੰ ਪਹਿਲੇ ਨੰਬਰ 'ਤੇ ਰੱਖਿਆ, ਇਹ ਐਡੀ ਜ਼ਬਰਦਸਤ ਪਾਵਰ ਹੈ। ਜਿੱਡੇ ਮਰਜ਼ੀ ਅਸੀਂ ਸੰਤ, ਮਹਾਤਮਾ, ਵਿਦਵਾਨ, ਡਾਕਟਰ, ਵਕੀਲ, ਪ੍ਰਧਾਨ ਮੰਤਰੀ, ਮਿਨਿਸਟਰ, ਜੋ ਮਰਜ਼ੀ ਹੋਣ, ਇਹ ਇੱਕ ਐਡੀ ਪਾਵਰ ਹੈ ਨਾ, ਇਹ ਛੱਡਦੀ ਕਿਸੇ ਨੂੰ ਨਹੀਂ। ਵੱਡੇ ਵੱਡੇ ਰਿਸ਼ੀ ਮੁਨੀਆਂ ਨੇ, ਜਿਨ੍ਹਾਂ ਨੇ ਹਜ਼ਾਰਾਂ ਸਾਲ ਤਪੱਸਿਆ ਕੀਤੀ, ਉਹ ਵੀ ਆਪਣੀ ਤਪੱਸਿਆ ਤੋਂ ਬਾਅਦ ਜਦੋਂ ਦੇਖ ਕੇ ਫਿਸਲ ਗਏ ਕਾਮ ਤੋਂ। ਤੁਸੀਂ ਦੇਖ ਲਓ, ਅਖਬਾਰ ਭਰੇ ਪਏ ਨੇ, ਮੈਂ ਪਾਕਿਸਤਾਨ ਦੀਆਂ ਨਿਊਜ਼ਾਂ ਆਲਮੋਸਟ ਸੁਣਦਾ ਰਹਿਣਾ, ਇੰਡੀਆ ਦੀਆਂ ਸੁਣਦਾ ਰਹਿਣਾ, ਕਿੱਡੇ ਵੱਡੇ ਦੇਖਿਆ, ਕੋਈ ਮੌਲਵੀ ਦੇਖ ਲਿਆ, ਕੋਈ ਟੀਚਰ ਦੇਖ ਲਿਆ, ਕੋਈ ਡਾਕਟਰ ਦੇਖ ਲਿਆ, ਕੋਈ ਸੰਤ ਦੇਖ ਲਿਆ, ਕੋਈ ਭਾਈ ਜੀ ਦੇਖ ਲਿਆ, ਕੋਈ ਪੰਡਾ ਦੇਖ ਲਏ, ਦਸ ਦਸ ਸਾਲ ਦੀਆਂ ਬੱਚੀਆਂ ਜਿਹੜੀਆਂ ਕਿ ਉਹਨਾਂ ਨੂੰ ਰੱਬ ਸਮਝਦੀਆਂ ਨੇ, ਉਹ ਦੇਖ ਲਓ ਜੇਲ੍ਹਾਂ ਦੇ ਵਿੱਚ ਬੰਦ ਪਏ ਨੇ। ਉਹਦੀ ਤਾਕਤ ਹੈ, ਬਾਅਦ 'ਚ ਪਛਤਾਉਂਦੇ ਆ, ਫਿਰ ਉਹਦਾ ਕੀ ਪਿਆ, ਪਛਤਾਏ ਹੋਤ ਕਿਆ, ਜਬ ਚਿੜੀਆ ਚੁੱਕੀ ਕੇ, ਜਦੋਂ ਜ਼ਮੀਨ 'ਤੇ ਭੁੰਜੇ ਸੋਣਾ ਪੈਂਦਾ, ਕਿੱਥੇ ਤੁਹਾਡੇ ਲੋਕ ਪੈਰੀ ਹੱਥ ਲਾਉਂਦੇ ਨੇ, ਚੁੱਕ ਚੁੱਕ ਕੇ ਸਲਾਮਾਂ ਕਰਦੇ ਨੇ। ਮੈਂ ਕਹਿੰਦਾ ਜ਼ਰੂਰ, ਕਾਮ ਦਾ ਮਤਲਬ ਇਹ ਨਹੀਂ ਨਜਾਇਜ਼, ਜਦੋਂ ਤੁਸੀਂ ਉਹਨੂੰ ਮਿਸਯੂਜ਼ ਕਰਦੇ ਹੋ ਆਪਣੀ ਪਾਵਰ ਨੂੰ, ਜੇ ਤੁਸੀਂ ਦੋਨੇ ਮਿਲ ਕੇ ਆਪਦੀ ਕੋਈ ਰਜ਼ਾਮੰਦੀ ਨਾਲ, ਹਸਬੈਂਡ ਵਾਈਫ ਹੈ, ਤੁਸੀਂ ਇਸ ਤਰ੍ਹਾਂ ਦੇ ਰਿਲੇਸ਼ਨ ਬਣਾ ਲਓ, ਤੁਸੀਂ ਪਿਆਰ ਕਰਨਾ, ਪਿਆਰ ਕਰੋ, ਕਿਉਂ ਨਹੀਂ ਕਰ ਸਕਦੇ? ਮੈਂ ਕਿਸੇ ਨੂੰ ਵੀ ਕਰ ਸਕਦਾ, ਮੈਂ ਪਾਕਿਸਤਾਨ ਦੀ ਲੇਡੀ ਨੂੰ ਵੀ ਕਰ ਸਕਦਾ, ਪਰ ਉਹਨੂੰ ਮੈਂ ਭੈਣ ਬਣਾ ਕੇ ਵੀ ਕਰ ਸਕਦਾ, ਉਹਨੂੰ ਆਪਣੀ ਮਾਂ ਬਣਾ ਕੇ ਵੀ ਕਰ ਸਕਦਾ, ਉਹਨੂੰ ਆਪਣੀ ਬੱਚੀ ਬਣਾ ਕੇ ਵੀ ਕਰ ਸਕਦਾ, ਫਿਰ ਡਰ ਨਹੀਂ ਰਹਿੰਦਾ ਕੋਈ। ਪਰ ਡਰ ਉਦੋਂ ਹੁੰਦਾ ਜਦੋਂ ਸਾਡੀ ਅੰਦਰੋਂ ਸੋਚ 'ਚ ਫਰਕ ਹੁੰਦਾ, ਉਹ ਸੋਚ ਕਰਕੇ ਫਿਰ ਸਾਡੇ ਕਈ ਵਾਰੀ ਉਹਦੇ ਰਿਜ਼ਲਟ ਵੀ ਫਿਰ ਉਸ ਤਰ੍ਹਾਂ ਦੇ ਆਉਂਦੇ ਨੇ, ਫਿਰ ਜਦੋਂ ਰਿਜ਼ਲਟ ਆਉਂਦੇ ਨੇ ਫਿਰ ਅਸੀਂ ਪਛਤਾਉਂਦੇ ਹਾਂ। ਇਸੇ ਤਰ੍ਹਾਂ ਕ੍ਰੋਧ ਹੈ, ਕ੍ਰੋਧ ਤਾਂ ਹਰ ਵਕਤ ਚੜ੍ਹਿਆ ਹੀ ਰਹਿੰਦਾ ਸਾਡੇ 'ਤੇ, ਇਹ ਮਨ ਦੇ ਮਾਂਗਰ ਜਿੰਨਾ ਚਿਰ ਲੱਗੇ ਰਹਾਂਗੇ ਨਾ, ਕ੍ਰੋਧ ਹੈ ਵੀ ਨਾ ਮੈਂ ਕਿਸੇ ਤੋਂ ਘੱਟ ਹਾਂ, ਹੁਣੇ ਮੈਨੂੰ ਐਂ ਕਿਉਂ ਕਹਿਤਾ, ਇਹਨੇ ਮੈਨੂੰ ਐਂ ਕਿਉਂ ਕਹਿਤਾ, ਉਹੀ ਪੰਗਾ ਪਵਾਉਂਦਾ। ਜੇ 2 ਮਿੰਟ ਤੁਸੀਂ ਇਗਨੋਰ ਕਰਦੇ ਹੋ, ਅਗਲਾ ਤਾਂ ਕਹਿੰਦਾ ਵੀ ਇਹ ਘਟੀਆ ਬੰਦਾ ਜਾਂ ਡਰਪੋਕ ਹੈ, ਡਰ ਗਿਆ, ਉਹ ਡਰਿਆ ਡੁਰਿਆ ਨਹੀਂ ਹੈ, ਉਹਨੇ ਮਨ ਨੂੰ ਜਿੱਤਿਆ ਹੋਇਆ, ਮਨ ਜਿੱਤੇ ਜਗ ਜੀਤ। ਜਦੋਂ ਅਸੀਂ ਹਰ ਗੱਲ ਦੇ ਵਿੱਚ ਲੜਨੂ ਪੈਂਦਾ, ਕੱਪੜਿਆਂ ਤੋਂ ਬਾਹਰ ਹੁੰਦੇ ਹਾਂ, ਉਹਦਾ ਫਾਇਦਾ ਕੀ ਹੁੰਦਾ? ਤੁਸੀਂ ਕੰਪਨੀ 'ਚ ਬੈਠਦੇ ਹੋ, ਸੁਸਾਇਟੀ 'ਚ ਬੈਠਦੇ ਹੋ, ਕਿਸੇ ਰਿਸ਼ਤੇਦਾਰ ਨੇ ਤੁਹਾਨੂੰ ਇਨਵਾਈਟ ਕੀਤਾ, 2-4 ਫਰੈਂਡਸ ਉੱਥੇ ਬੈਠੇ ਹੁੰਦੇ ਨੇ, ਕਿਸੇ ਗੱਲ 'ਤੇ ਸਟਾਰਟ ਹੋਣ, ਆਰਗੂਮੈਂਟ ਸ਼ੁਰੂ ਕਰਨੇ, ਕੱਪੜਿਆਂ ਤੋਂ ਬਾਹਰ ਹੋ ਜਾਂਦੇ, ਵੀ ਇਹਦੀ ਬੇਇੱਜ਼ਤੀ ਕਰਨੀ ਆਪਾਂ, ਉਹ ਕੱਢਣ ਪਾਉਣ ਕੀ, ਉਹ ਬੰਦਾ ਚਲਾ ਜਾਂਦਾ, ਤੁਸੀਂ ਆਪਣੇ ਘਰੇ ਰੋਟੀ ਖਾ ਕੇ ਆਪਣਾ ਇੰਪ੍ਰੈਸ਼ਨ ਹਮੇਸ਼ਾ ਲਈ ਖਰਾਬ ਕਰਦੇ ਹੋ। ਇਸ ਤਰ੍ਹਾਂ ਹੀ ਲੋਭ ਹੈ, ਆਪਣੇ ਬੱਚਿਆਂ ਦੇ ਮਗਰ ਲਾ ਕੇ, ਜਾਂ ਲੋਭ ਨੂੰ ਇਹ ਕਹਿ ਲਓ, ਲੋਭ ਕੀ ਕਹਿੰਦੇ, ਵੀ ਲਾਲਚ ਹੈ। ਲਾਲਚ ਕੀ ਹੈ, ਜਦੋਂ ਆਪਾਂ ਕੈਨੇਡਾ 'ਚ ਆਏ ਸੀਗੇ, ਇੱਕ ਮਕਾਨ ਦੇ ਦੇ, ਫਿਰ 2 ਦੇ ਦੇ, ਫਿਰ 3 ਦੇ ਦੇ, ਫਿਰ 4 ਦੇ ਦੇ, ਹਾਂਜੀ, ਉੱਧਰੋਂ ਉਮਰ ਵਧੀ ਜਾਂਦੀ ਹੈ, ਬਾਲ ਵੀ ਉੱਡੀ ਜਾਂਦੇ ਨੇ, ਨਿਗਾਹ ਵੀ ਕਮਜ਼ੋਰ ਹੋਈ ਜਾਂਦੀ ਹੈ, ਮੂੰਹ 'ਤੇ ਝੁੱਡੀਆਂ ਵੀ ਪੈਂਦੀਆਂ, ਗੋਡੇ ਵੀ ਲੰਘ ਮਾਰਦੇ ਹਾਂ, ਪਰ ਫਿਰ ਲਾਲਚ ਨਹੀਂ ਛੱਡਦਾ ਅਸੀਂ, ਹਾਂਜੀ। ਲਾਲਚ ਕਿੱਥੋਂ ਛੱਡਣਾ? ਇੰਡੀਆ 'ਚ ਵੀ ਲੈ ਲਿਆ, ਪਾਕਿਸਤਾਨ 'ਚ ਵੀ ਲੈ ਲਿਆ, ਬੰਗਲਾਦੇਸ਼ 'ਚ ਵੀ ਲੈ ਲਿਆ, ਦੁਬਈ 'ਚ ਵੀ ਬਿਜ਼ਨਸ ਪਾ ਲਿਆ, ਉੱਧਰ ਵੀ ਪਾ ਲਿਆ, ਬੱਚੇ ਸਾਡੇ ਕਹਿਣਾ ਨਹੀਂ ਮੰਨਦੇ, ਪਿੱਛੋਂ ਪਛਤਾਉਣੇ, ਬਸ ਐਵੇਂ, ਉਹਦਾ ਕੀ ਫਾਇਦਾ? ਖਾਲੀ ਹੱਥ ਜਾਓਗੇ, ਇਹ ਕਿਸੇ ਨੇ ਨਾਲ ਨਹੀਂ ਲੈ ਕੇ ਜਾਣੀ ਚੀਜ਼, ਇਹ ਗੱਲ ਪੱਕੀ ਆ। ਕਦੇ ਵੀ ਸੋਚ ਲਓ, ਜਿੰਨੀਆਂ ਮਰਜ਼ੀ ਚੀਜ਼ਾਂ ਕਰੋ, ਜੇ ਨਾਲ ਜਾਂਦੀਆਂ ਹੁੰਦੀਆਂ ਤਾਂ ਸਾਡੇ ਮਾਂ ਬਾਪ ਨੇ, ਸਾਡੇ ਵੱਡੇ ਬਜ਼ੁਰਗਾਂ ਨੇ ਨਾਲ ਲੈ ਜਾਣੀਆਂ ਸੀ, ਜਦੋਂ ਉਹ ਨਹੀਂ ਲਿਜਾ ਸਕੇ ਅਸੀਂ ਕਿਵੇਂ ਇੱਥੇ ਹੀ ਰਹਿਣੀਆਂ ਨੇ? ਜੇ ਡਾਕਟਰ ਸਾਹਿਬ ਸੁਣਦੇ ਹੋ, ਇੱਕ ਵਾਰ ਮੇਰੇ ਫੈਮਿਲੀ ਡਾਕਟਰ ਸੀ, ਉਹਨਾਂ ਨੇ ਮੈਨੂੰ ਪੁੱਛਿਆ, ਕਹਿੰਦੇ ਵੀ ਡਾਕਟਰ ਸਾਹਿਬ ਮੈਨੂੰ ਤੁਹਾਡੇ 'ਤੇ 100% ਯਕੀਨ ਹੈ ਵੀ ਤੁਸੀਂ ਝੂਠ ਨਹੀਂ ਬੋਲਦੇ, ਤੁਸੀਂ ਰਿਟਾਇਰਮੈਂਟ ਲੈ ਲਈ 53 ਈਅਰਸ ਓਲਡ, ਅਤੇ ਤੁਹਾਡੇ ਕੋਲ ਕਿੰਨਾ ਕੁ ਪੈਸਾ? ਮੈਂ ਕਿਹਾ ਮੈਂ ਦੱਸ ਦੇਣਾ, ਮੈਂ ਆਪਣੇ ਹਿਸਾਬ ਨਾਲ, ਮੈਂ ਕਿਹਾ ਮੈਂ ਦੇਸੀ ਕੈਲਕੂਲੇਸ਼ਨ ਕੀਤੀ ਆ ਵੀ 70-75 ਸਾਲ ਦਾ ਬੰਦਾ ਮਾੜਾ ਮੋਟਾ ਠੀਕ ਹੁੰਦਾ, ਗੋਡੇ ਗਿੱਟੇ ਦੁਖਦੇ ਨੇ, ਉਹਦੇ ਤੱਕ ਜੇ ਮੈਂ ਹੁਣ 53 ਦਾ 75 ਸਾਲ ਦੇ ਲਾ ਲਏ ਵੀ ਮੈਂ ਕੋਈ ਨਾ ਮੀਟ ਖਾਂਦਾ, ਨਾ ਸ਼ਰਾਬ ਪੀਂਦਾ, ਨਾ ਮੈਂ ਕਲੱਬਾਂ ਜਾਂਦਾ, ਨਾ ਕੁਛ ਜਾਂਦਾ, ਬੱਚਿਆਂ ਦੀਆਂ ਫੀਸਾਂ ਕੈਲਕੂਲੇਟ ਕਰ ਲਈਆਂ, ਘਰ ਮੇਰਾ ਪੇਡ ਆਫ ਹੈ, ਹਾਂਜੀ, ਇੰਨੇ ਮੈਨੂੰ ਪੈਸੇ ਚਾਹੀਦੇ ਨੇ, ਅਤੇ ਇਦੂ ਬਾਅਦ ਮੈਂ ਹੋਰ ਜੇ ਕੋਈ ਬਿਮਾਰੀ ਠਮਾਰੀ ਹੋਈ ਕੈਨੇਡਾ 'ਚ ਰਹਿਣਾ, ਲੋਕ ਗੌਰਮੈਂਟ ਨੇ ਆਪ ਹੀ ਸੰਭਾਲ ਲੈਣਾ, ਉਸ ਤੋਂ ਬਾਅਦ ਤਾਂ ਮੈਨੂੰ ਪੈਨਸ਼ਨ ਮਿਲਣ ਲੱਗ ਜਾਣੀ 65 ਸਾਲ ਦੀ ਉਮਰ 'ਚ, ਅਤੇ ਪਲੱਸ ਅਤੇ 75 ਸਾਲ ਤੋਂ ਜੇ ਮੇਰੀ ਉਮਰ ਵੱਡੀ ਹੋ ਜੂ ਤਾਂ ਫਿਰ ਪਤਾ ਹੀ ਲੱਗਣਾ, ਰੋਟੀ ਘਰਦਿਆਂ ਨੇ ਪਾ ਕੇ ਰੱਖਦੇ ਨੇ, ਕੁੱਤੇ ਨੇ ਖਾ ਜਾ ਕਰਨੇ, ਮੈਨੂੰ ਪਤਾ ਹੀ ਲੱਗਣਾ ਵੀ ਰੋਟੀ ਮੈਂ ਖਾਧੀ ਜਾਂ ਨਹੀਂ ਖਾਧੀ, ਉਹੀ ਮਰਨ ਵਾਲੇ ਬਰਾਬਰ ਨੇ, ਸੋ ਉਨਾ ਕੁ ਪੈਸਾ ਚਾਹੀਦਾ। ਅਤੇ ਜਦੋਂ ਅਸੀਂ ਵੱਡੇ ਵੱਡੇ ਹੋਟਲ ਲਈ ਜਾਂਦੇ ਹਾਂ, ਬਿਲਡਿੰਗਾਂ ਲਈ ਜਾਂਦੇ, ਆਹ ਲੈ ਲਿਆ, ਉੱਥੇ ਲੈ ਲਿਆ, ਇੱਧਰ ਲੈ ਲਿਆ, ਉੱਧਰ ਲੈ ਲਿਆ, ਕੈਲਗਰੀ ਲੈ ਲਈ, ਬੈਡਮਿੰਟਨ ਲੈ, ਇਹਨਾਂ ਦਾ ਕੋਈ ਫਾਇਦਾ ਨਹੀਂ, ਟੈਨਸ਼ਨ ਵੱਧਦੀ ਹੈ, ਟੈਨਸ਼ਨ ਵੱਧ ਕੇ ਕਈ ਵਾਰੀ ਬ੍ਰੇਨ ਹੈਮਰੇਜ ਅਤੇ ਬਾਈਪਾਸ ਸਰਜਰੀ ਵੀ ਕਰਾਉਣੀ ਪੈਂਦੀ ਹੈ। ਸੋ ਇਹ ਲੋਭ ਹੈ, ਇਸੇ ਤਰ੍ਹਾਂ ਮੋਹ ਹੈ, ਧੀਆਂ ਪੋਤਰਾਂ ਪੋਤਿਆਂ 'ਚ ਫਸੇ ਰਹੇ ਨੇ ਹਰ ਵਕਤ, ਇਹ ਟੈਂਪਰੇਰੀ ਮਿੱਠੇ ਠੱਗ ਨੇ। ਅੱਜ ਜਿਹੜੇ ਸਾਡੇ ਪੁੱਤ ਨੇ, ਇਦੋਂ ਪਹਿਲਾਂ ਕਿੱਥੇ ਸੀ, ਜਦੋਂ ਅਸੀਂ ਮਰ ਜਾਂਗੇ ਉਹ ਸਾਨੂੰ ਕਿੱਥੇ ਹੁੰਦੇ? ਇਹ ਤਾਂ ਗੱਡੀ ਦਾ ਸਫ਼ਰ ਹੈ, ਜਿਵੇਂ ਟ੍ਰੇਨ ਦੇ ਵਿੱਚ ਬੈਠ ਕੇ ਆਪਾਂ ਇੱਕ ਸਟੇਸ਼ਨ 'ਤੇ ਸਵਾਰੀਆਂ ਉੱਤਰ ਜਾਂਦੀਆਂ, ਦੂਜੀਆਂ ਚੜ੍ਹ ਜਾਂਦੀਆਂ, ਜਿਹੜੀਆਂ ਚੜ੍ਹ ਗਈਆਂ ਸਾਡੇ ਫੱਟੇ 'ਤੇ ਆ ਕੇ ਸਾਡੇ ਸੀਟ ਦੇ ਨਾਲ ਬਹਿੰਦੀਆਂ, ਅਸੀਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਹਾਂ, ਸਾਨੂੰ ਫਰੈਂਡ ਬਣ ਜਾਂਦੇ, ਅਗਲੇ ਸਟੇਸ਼ਨ 'ਤੇ ਆ ਕੇ ਉਹ ਆਪਣੇ ਉੱਤਰ ਜਾਂਦੇ, ਅਸੀਂ ਉੱਤਰੇ, ਮੁੜ ਕੇ ਸਾਨੂੰ ਕੋਈ ਪਤਾ ਹੀ ਨਹੀਂ ਕੀ ਗੱਲ ਹੈ। ਇਸ ਤਰ੍ਹਾਂ ਸਾਡਾ ਲੈਣ ਦੇਣ ਦਾ ਸੰਬੰਧ ਹੈ ਆਪਣੇ ਰਿਸ਼ਤੇ ਦੇ ਨਾਲ, ਪਿਆਰ ਜਿਹੜਾ ਹੁੰਦਾ ਪਿਆਰ, ਤੁਸੀਂ ਦੇਖੋ ਵੀ ਗੁਆਂਢੀਆਂ ਦਾ ਜੇ ਮੁੰਡਾ ਬਿਮਾਰ ਹੋਵੇ ਸਾਨੂੰ ਕੋਈ ਫਿਕਰ ਨਹੀਂ, ਆਪਣੇ ਮੁੰਡੇ ਦਾ ਸਿਰ ਦੁਖਦਾ ਹੋਵੇ ਫਟਾਫਟ ਸਾਰੀ ਰਾਤ ਨਹੀਂ ਸੌਂਦੇ, ਇਹ ਸਾਡਾ ਮੋਹ ਹੈ, ਹਾਲਾਂਕਿ ਸਾਡਾ ਕੋਈ ਚੀਜ਼ ਨਹੀਂ, ਇਹ ਟੈਂਪਰੇਰੀ ਰਿਸ਼ਤੇ ਨੇ। ਇਸ ਤਰ੍ਹਾਂ ਸਾਡਾ ਹੰਕਾਰ ਹੈ, ਹੰਕਾਰ ਦੀ ਤਾਂ ਗੱਲ ਹੀ ਛੱਡੋ ਕਿ ਆਹ ਮੇਰੀ ਚੀਜ਼ ਆ, ਉਹ ਮੇਰੀ ਚੀਜ਼ ਆ, ਮੇਰਾ ਰੇਡੀਓ ਸਟੇਸ਼ਨ ਆ, ਮੈਂ ਪ੍ਰੋਗਰਾਮ ਕਰਦਾ, ਮੇਰੇ ਇੰਨੇ ਮੁੰਡੇ ਬੱਚੇ ਡਾਕਟਰ ਨੇ, ਆਹ ਮੇਰਾ ਮਕਾਨ ਆ, ਮੇਰੇ ਕੋਲ ਪੋਰਸ਼ ਆ, ਮੇਰੇ ਕੋਲ BMW ਆ, ਮੇਰੇ ਕੋਲ ਮੈਂ ਕਰੀ ਜਾਂਦੇ ਹਰ ਵਕਤ, ਇਹ ਕੀ ਚੀਜ਼ ਆ, ਇਹ ਹੰਕਾਰ ਹੀ ਆ, ਹੋਰ ਕੀ ਆ। ਮੈਂ ਤਾਂ ਜੀ MP ਬਣ ਗਿਆ, ਮੇਰਾ MPP ਆ, ਮੇਰਾ ਫੁੱਫੜ ਮੋਦੀ ਹੈ, ਮੇਰਾ ਚਾਚਾ ਇਮਰਾਨ ਖਾਨ, ਇਹ ਕੀ ਆਕੜੀ ਹੈ। ਸੋ ਇਹ ਗੱਲਾਂ ਜਿਹੜੀਆਂ ਨੇ, ਇਹ ਗੱਲਾਂ ਦਾ ਫਾਇਦਾ ਕੋਈ ਨਹੀਂ, ਜਿੰਨੀ ਹਲੀਮੀ ਹੋਏ ਉਨੀ ਵਧੀਆ ਹੁੰਦੀ ਹੈ। ਮੈਂ ਤੁਹਾਨੂੰ ਇੱਕ ਰੀਸੈਂਟ ਐਗਜ਼ਾਮਪਲ ਦਿੰਦਾ, ਇਹਨਾਂ ਕਿਉਂਕਿ ਮੈਂ ਕੋਈ ਸੰਤ ਸੁਣ ਤਾਂ ਮੈਂ ਵੀ ਕੋਈ ਨਹੀਂ, ਸਭ ਠੱਗ ਹਾਂ, ਮੈਂ ਤੁਹਾਨੂੰ ਓਪਨ ਹੀ ਕਹਿੰਦਾ। ਮੈਂ ਤੁਹਾਨੂੰ ਦੇਖ ਪ੍ਰਤਿਆ ਕੇ ਦੇਖੀ, ਮੈਂ ਕੁਛ 2 ਹਫ਼ਤੇ ਪਹਿਲਾਂ ਕੋਸਕੋ 'ਤੇ ਗਿਆ ਸਟੀਲ 'ਤੇ, ਉੱਥੇ ਕੋਈ ਪਾਰਕਿੰਗ ਖਾਲੀ ਹੋਈ, ਮੈਂ ਰੋਕ ਲਿਆ ਵੀ ਜੇ ਨਿਕਲੂ ਮੈਂ ਲਾ ਲੂੰਗਾ, ਪਿੱਛੇ ਲਾਈਨ ਲੱਗ ਗਈ ਅਤੇ ਇੱਕ ਬੰਦਾ ਗੁੱਸੇ 'ਚ ਆਇਆ, ਹੈ ਨਾ, ਮੈਨੂੰ ਨਹੀਂ ਪਤਾ ਉਹਨੇ ਕੀ ਕਿਹਾ, ਮੇਰਾ ਸ਼ੀਸ਼ਾ ਬੰਦ ਸੀਗਾ, ਹੁਣ ਜੇ ਉਹ ਗੁੱਸੇ ਸੀਗਾ ਤਾਂ ਮੈਂ ਵੀ ਕੁਛ ਕਹਿੰਦਾ ਵੀ ਆਰਗੂਮੈਂਟ ਕਰਦਾ ਤਾਂ ਗੱਲ ਵੱਧ ਜਾਣ ਜੀ, ਮੈਂ ਦੋਨੇ ਹੱਥ ਜੋੜ ਲਏ ਉਹਦੇ ਕੋਲ, ਉਹ ਬੋਲਦਾ ਰਿਹਾ, ਮੈਂ ਹੱਥ ਜੋੜੀ ਰੱਖੇ, ਜੋੜ ਕੇ ਉਹ ਚਲਿਆ ਗਿਆ, ਮੈਂ ਆਪਣੀ ਕਾਰ ਲਾ ਲਈ, ਫਿਰ ਕਾਰ ਲੱਗ ਗਈ, ਮੈਂ ਪਾਰ ਕੀਤਾ, ਮੈਨੂੰ ਫਿਰ ਸਾਹਮਣੇ ਟੱਕਰ ਗਿਆ, ਸਾਹਮਣੇ ਟੱਕਰ ਗਿਆ, ਉਹ ਫਿਰ ਕੁਛ ਬੋਲਣ ਲੱਗ ਗਿਆ, ਮੈਂ ਸੱਚੀ ਕਹਿੰਦਾ ਮੈਂ ਕੁਛ ਨਹੀਂ ਬੋਲਿਆ, ਮੈਂ ਹੱਥ ਜੋੜ ਕੇ ਖੜ ਗਿਆ, ਅਤੇ ਜਦੋਂ ਉਹ ਬੋਲੀ ਗਿਆ ਮੈਂ ਕੰਨ ਫੜ ਲਏ ਆਪਣੇ, ਉਹ ਨੀਵੀਂ 'ਚ ਪਾ ਕੇ ਚਲਿਆ ਗਿਆ। ਅੰਦਰ ਜਾ ਕੇ ਜਦੋਂ ਅਸੀਂ ਕੋਸਕੋ ਦੇ ਅੰਦਰ ਗਏ, ਮੈਨੂੰ ਫਿਰ ਮਿਲ ਗਿਆ ਤੀਜੀ ਵਾਰ, ਮੈਨੂੰ ਕਹਿੰਦਾ ਭਾਈ ਸਾਹਿਬ, ਮੈਂ ਕਿਹਾ ਹਾਂਜੀ, ਕਹਿੰਦਾ ਤੁਸੀਂ ਕਿਹੜੀ ਮਿੱਟੀ ਦੇ ਬਣੇ ਹੋ? ਮੈਂ ਕੀ ਕਹਿੰਦਾ, ਮੈਂ ਤੁਹਾਨੂੰ ਇੰਨਾ ਬੋਲਿਆ, ਕਹਿੰਦਾ ਤੁਸੀਂ ਨਾਲੇ ਹੱਸੀ ਗਏ, ਨਾਲੇ ਕੰਨ ਵੀ ਫੜ ਲਏ, ਕਹਿੰਦਾ ਮੈਂ ਤੁਹਾਡੇ ਗੋਡੇ ਹੱਥ ਲਾਉਣੇ ਨੇ। ਮੈਂ ਉਦੋਂ ਇੱਕ ਦਿਨ ਰੀਅਲਾਈਜ਼ ਕੀਤਾ ਵੀ ਜੇ ਆਰਗੂਮੈਂਟ ਕਰਨਾ ਦੁਸ਼ਮਣੀ ਪੈ ਗਈ, ਅਤੇ 15-20 ਮਿੰਟ ਦੇ ਵਿੱਚ ਜਿਹੜਾ ਉਹ ਮੇਰੇ ਖਿਲਾਫ ਸੀ, ਦਿਲੋਂ ਦੇ ਖਿਲਾਫ ਸੀ, ਉਹ ਮੇਰੇ ਨਾਲ ਪਿਆਰ ਕਰਨ ਲੱਗ ਗਿਆ, ਰਿਸਪੈਕਟ ਕਰਨ ਲੱਗ ਗਿਆ। ਸੋ ਇਹ ਜ਼ਿੰਦਗੀ ਦੀਆਂ ਕੁਛ ਗੱਲਾਂ ਨੇ, ਜਦੋਂ ਅਸੀਂ ਆਪਣੇ ਆਪ ਨੂੰ ਚੇਂਜ ਕਰੀਏ। ਵਿਵੇਕਾਨੰਦ ਨੇ, ਸਵਾਮੀ ਵਿਵੇਕਾਨੰਦ ਨੇ ਕਿਹਾ ਸੀਗਾ ਕਿ ਬੁਰੀ ਸੰਗਤ ਨਾਲੋਂ, ਬੁਰੇ ਸਾਥੀ ਦੀ ਸੰਗਤ ਦੇ ਨਾਲੋਂ ਇਕੱਲੇ ਰਹਿਣਾ 100 ਗੁਣਾ ਲਾਭਦਾਇਕ ਹੈ। ਜੇ ਬੁਰਿਆਂ ਦੀ ਕੰਪਨੀ ਸ਼ਰਾਬੀਆਂ ਕੋਲ ਬਹਿ ਜਾਓ, ਹਾਲਾਂ ਕਹਿੰਦਾ ਲਾਲਾ ਯਾਰ ਛਿੱਟ ਕੀ ਹੁੰਦੀ ਹੈ, ਉਹ ਕਹਿੰਦਾ ਮੈਂ ਨਹੀਂ ਪੀਂਦਾ, ਲਾਲਾ ਕੋਈ ਨਹੀਂ, ਜੀਰ ਨੂੰ ਤਾਂ ਲਾ ਕੇ ਦੇਖ ਲੈ, ਜੇ ਕੋਈ ਸਿਗਰਟ ਪੀਣ ਵਾਲਾ, ਉਹ ਕਹਿੰਦਾ ਅਸੀਂ ਵੀ ਕਰਦੇ ਰਹੇ, ਸਾਨੂੰ ਜਦੋਂ ਅਸੀਂ ਯੂਨੀਵਰਸਿਟੀ ਪੜ੍ਹਦੇ, ਉਹ ਕਹਿੰਦਾ ਲਾਲਾ ਇੱਕ ਸੂਟਾ ਕੀ ਹੁੰਦਾ, ਅਸੀਂ ਕਹਿੰਦੇ ਨਹੀਂ ਨਹੀਂ ਇਸ ਤਰ੍ਹਾਂ ਪੀਂਦੇ, ਉਹ ਕਹਿੰਦੇ ਲਾਲਾ ਇੱਕ ਅੰਦਰ ਨਾਲ ਗਈ, ਉਹ ਫਿਰ ਆਦਤ ਪੈ ਜਾਂਦੀਆਂ ਪੱਕੀਆਂ। ਸੋ ਬੁਰੇ ਆਦਮੀ ਦੀ ਜਿਹੜੀ ਕੰਪਨੀ ਹੈ ਨਾ, ਉਹਦੇ ਨਾਲੋਂ ਇਕੱਲਾ ਰਹਿਣਾ ਵਧੀਆ, ਕਿਉਂਕਿ ਜਿਹੜੇ ਬੁਰੇ ਆਦਮੀ ਹੁੰਦੇ ਨੇ ਬੁਰੀਆਂ ਗੱਲਾਂ ਕਰਦੇ ਨੇ, ਜਿਹੜੇ ਹੁਣ ਬ੍ਰੈਂਪਟਨ 'ਚ ਕਾਰਾਂ ਚੱਕੀ ਜਾਂਦੀਆਂ, ਰੋਜ਼ ਹੀ ਚੱਕੀ ਜਾਂਦੀਆਂ, ਕੋਈ ਡਰੱਗ ਦੀਆਂ ਪੁੜੀਆਂ ਵੇਚਦਾ, ਕੋਈ ਉੱਧਰੋਂ ਟਰੱਕਾਂ 'ਚ ਫਸੀ ਜਾਂਦਾ, ਕੋਈ ਕਿਤੇ ਫਸੀ ਜਾਂਦਾ, ਇਹ ਬੁਰੀ ਕੰਪਨੀ ਹੈ। ਜੇ ਚੰਗੀ ਕੰਪਨੀ ਹੋਵੇ, ਉਹ ਬੰਦਾ ਹੱਕ ਲਾਲ ਦੀ ਖਾ ਲਾ, ਥੋੜ੍ਹੀ ਖਾ ਲਾ, ਹਿੰਮਤ ਜਾਊਗੀ, ਨਹੀਂ ਤਾਂ ਜੋ ਜ਼ਿਆਦਾ ਛੇਤੀ ਵੱਡੇ ਮਕਾਨ ਲੈਣ ਦੇ ਚੱਕਰ 'ਚ ਕੋਈ ਡਰੱਗ 'ਚ ਫਸ ਗਿਆ, ਉਹ ਕਿਤੇ ਫਸ ਗਿਆ, ਜਦੋਂ ਘਰਦਿਆਂ ਨੂੰ ਪੁੱਛਦੇ ਤੁਹਾਡਾ ਮੁੰਡਾ ਨਹੀਂ, ਜੋ ਕਹਿੰਦੇ ਇੰਡੀਆ ਗਿਆ ਵਾ, ਗਿਆ ਨਹੀਂ, ਗਿਆ ਵੱਡੇ ਗੁਰਦੁਆਰੇ ਜੇਲ੍ਹ 'ਚ ਹੁੰਦਾ ਉਹ। ਸੋ ਇਹ ਇਹਨਾਂ ਗੱਲਾਂ ਦੇ ਵਿੱਚ ਕੋਈ ਕੱਢਣ ਪਾਉਣ ਨੂੰ ਨਹੀਂ। ਇਸੇ ਕਰਕੇ ਤਾਂ ਕਿਹਾ ਜਾਂਦਾ ਨਾ, ਦੇਖੋ ਦੁਨੀਆਂ 'ਚ ਕਿੰਨੇ ਲੋਕ ਮੰਦਰਾਂ 'ਚ ਜਾਂਦੇ ਨੇ, ਗੁਰਦੁਆਰਿਆਂ 'ਚ ਜਾਂਦੇ ਨੇ, ਗਿਰਜਿਆਂ 'ਚ ਜਾਂਦੇ ਨੇ, ਮਸਜਿਦਾਂ 'ਚ ਜਾਂਦੇ ਨੇ, ਕਿੰਨੀਆਂ ਪੂਜਾ ਪਾਠ ਵੀ ਕਰਦੇ ਨੇ, ਹਾਂਜੀ, ਪੁੰਨਦਾਨ ਵੀ ਕਰਦੇ ਨੇ, ਫਿਰ ਵੀ ਜਿਵੇਂ ਕਿ ਬੁੱਲੇ ਸ਼ਾਹ ਜਿੰਨੇ ਮਰਜ਼ੀ ਤੁਸੀਂ ਪੂਜਾ ਪਾਠ ਪੁੰਨਦਾਨ ਕਰ ਲਓ, ਪਰ ਹੰਕਾਰ ਚੜ੍ਹਾ ਜਾਂਦਾ ਮੈਂ ਤਾਂ ਉੱਥੇ ਪੁੰਨਦਾਨ ਕਰਕੇ ਆਇਆ, ਮੈਂ ਤਾਂ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ, ਮੈਂ ਬਿਆਸਾਂ ਦੇ ਜਾ ਕੇ ਆਇਆ, ਮੈਂ ਫਲਾਣੇ ਦੇ ਜਾ ਕੇ ਆਇਆ, ਮੈਂ ਉੱਥੇ ਜਾ ਕੇ ਆਇਆ, ਉਹਦਾ ਕੀ ਫਾਇਦਾ? ਈਗੋ ਵਧੀ ਜਾਂਦੀ ਹੈ। ਸੰਗਤ ਜਦੋਂ ਤੁਸੀਂ ਗਰੀਬ ਬੰਦੇ ਨੂੰ ਦੱਸਦੇ ਹੋ ਵੀ ਮੈਂ ਤਾਂ ਜੀ ਹਰ ਸਾਲ ਇੰਡੀਆ ਜਾਂਦਾ ਬਿਆਸ ਦਰਸ਼ਨ ਕਰਕੇ ਆਉਣਾ, ਦੱਸਣ ਦੀ ਕੀ ਲੋੜ? ਵਿਅਕਤ ਚੇਂਜਿਸ ਕੀ ਆਈਆਂ ਉਹ ਦੱਸ। ਕੰਮ ਤਾਂ ਆਪਾਂ ਹੇਰਾ ਫੇਰੀ ਵਾਲੇ ਕਰਦੇ ਹਾਂ, ਤੇਰੇ ਬਾਹਲੇ ਗੇੜੇ ਮਾਰਨ ਨਾਲ ਜੇ ਤੈਨੂੰ ਤਰੱਕੀ ਹੁੰਦੀ ਹੋਵੇ ਫਿਰ ਤਾਂ ਕੋਈ ਚੱਕਰ ਹੀ ਨਹੀਂ ਫਾਇਦਾ। ਜਿਵੇਂ ਜਹਾਜ਼ਾਂ 'ਚ ਭਰੇ ਦੇ ਭਰੇ ਬੰਦੇ ਆ, ਫਿਰ ਹਰੇਕ ਦੀ ਤਰੱਕੀ ਹੋ ਜਾਵੇ। ਤਰੱਕੀ ਅੰਦਰੋਂ ਕਰਨੀ ਹੈ, ਬਾਹਰਲੇ ਗੇੜੇ ਮਾਰ ਕੇ ਬਾਹਰਲੇ ਦਰਸ਼ਨਾਂ ਕਰਕੇ ਤਰੱਕੀ ਨਹੀਂ ਹੁੰਦੀ, ਕੰਮਾਂ ਦੇ ਵਿੱਚ ਸੁਧਾਰ ਕਰਨ ਦੀ ਲੋੜ ਹੈ। ਸੋ ਇਹ ਮੇਨ ਮੇਨ ਗੱਲਾਂ ਨੇ। ਸੋ ਹੁਣ ਜਿਹੜੀ ਗੱਲ ਹੈ ਕਿ ਛੋਟੀਆਂ ਛੋਟੀਆਂ ਗੱਲਾਂ ਕੀ ਹੈ, ਤੁਸੀਂ ਵੀ ਕਰ ਲਓ ਕਾਲ ਮੈਨੂੰ। ਪਹਿਲੀ ਗੱਲ ਤਾਂ ਹੈਗੀ ਸਾਡੀ ਜਿਹੜੀ ਬੋਲ ਬਾਣੀ ਹੈ ਨਾ, ਬੋਲ ਚਾਲ ਦਾ ਜਿਹੜਾ ਢੰਗ ਹੈ ਉਹ ਵਧੀਆ ਹੋਣਾ ਚਾਹੀਦਾ, ਤਹਿਜੀਬ ਹੋਣੀ ਚਾਹੀਦੀ ਹੈ ਕਿ ਅਸੀਂ ਵੱਡੇ ਨੂੰ ਛੋਟੇ ਨੂੰ ਕਿਸ ਤਰ੍ਹਾਂ ਬੋਲਣਾ। ਆਮ ਤੌਰ 'ਤੇ ਸਾਡਾ ਇੱਕ ਰਿਵਾਜ਼ ਹੈ, ਕਿੱਥੋਂ ਆਇਆ ਹੋਏ, ਤੂੰ ਕੀ ਲੱਗਦਾ, ਉਹ ਤੇਰਾ ਕੀ ਲੱਗਦਾ, ਤੇਰਾ ਤੂੰ 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 ਤੂੰ, ਇਹਦਾ ਤੂੰ ਤੂੰ ਇਹਦੇ ਨਾਲ ਤੁਸੀਂ ਦੇਖੋ ਜੇ ਤੁਹਾਨੂੰ ਕੋਈ ਕਹੇ ਤੂੰ 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 ਤੁਹਾਨੂੰ ਕਿੰਨਾ ਬੁਰਾ ਲੱਗਦਾ। ਸੋ ਜਦੋਂ ਤੁਹਾਨੂੰ ਬੁਰਾ ਲੱਗਦਾ ਤੁਸੀਂ ਵੀ ਆਲੋ ਤੁਸੀਂ ਕਹਿ ਦਿਓ। ਜਦੋਂ ਤੁਸੀਂ ਪਿਆਰ ਨਾਲ ਕਹੋਗੇ, ਜਦੋਂ ਤੁਸੀਂ ਗੁੱਸੇ 'ਚ ਬੋਲਦੇ ਹੋ ਤੁਸੀਂ ਦੇਖੋ ਦੂਜੇ ਦੇ ਅੱਗੇ ਮੱਥੇ 'ਤੇ ਤਰੇਲੀਆਂ ਆ ਜਾਂਦੀਆਂ। ਜੇ ਤੁਸੀਂ ਪਿਆਰ ਨਾਲ ਕਹਿੰਦੇ ਉਹਦਾ ਮੱਥਾ ਖਿਲ ਜਾਂਦਾ, ਗੱਲਾਂ ਖਿਲਦੀਆਂ। ਆਪਾਂ ਖੁਸ਼ੀ ਲੈਣਾ ਚਾਹੁੰਦੇ ਹਾਂ ਨਾ, ਜਿਵੇਂ ਆਪਾਂ ਚਾਹੁੰਦੇ ਹਾਂ, ਮੈਂ ਚਾਹੁੰਦਾ ਕਿ ਮੇਰੀ ਖੁਸ਼ੀ ਮੈਨੂੰ ਖੁਸ਼ੀ ਮਿਲੇ, ਮੈਨੂੰ ਇੱਜ਼ਤ ਮਾਣ ਮਿਲੇ, ਤਾਂ ਮੇਰਾ ਪਹਿਲਾ ਫਰਜ਼ ਬਣਦਾ ਕਿ ਮੈਂ ਦੂਜੇ ਨੂੰ ਖੁਸ਼ੀ ਅਤੇ ਖੁਸ਼ੀ ਦੇਵਾਂ, ਮਿੱਠੇ ਬੋਲ ਬੋਲਾਂ। ਨਹੀਂ ਤਾਂ ਕੀ ਅੱਜ ਕੱਲ੍ਹ ਕੀ ਹੈ, ਇਹੋ ਜਿਹੇ ਬੋਲ ਬੋਲਦੇ ਹਾਂ, ਜਿਹੜੀ ਜੀਭ ਹੈ ਨਾ ਸਾਡੀ 1.5 ਇੰਚ ਦੀ, ਇਹ ਬੜੇ ਪੰਗੇ ਪਾਉਂਦੀ ਹੈ, ਇਹ ਸ਼ਾਬਾਸ਼ ਵੀ ਦਵਾਉਂਦੀ ਹੈ ਅਤੇ ਛਿੱਤਰ ਵੀ ਮਰਵਾਉਂਦੀ ਹੈ। ਕਿਉਂਕਿ ਜਦੋਂ ਅਸੀਂ ਬੋਲਣ ਲੱਗੇ ਸੋਚਦੇ ਨਹੀਂ, ਕਈ ਵਾਰੀ ਇਸ ਤਰ੍ਹਾਂ ਦੀ ਗੱਲ ਪੁੱਠੀ ਸਿੱਧੀ ਗੱਲ ਕਹਿ ਬੈਠਦੇ ਹਾਂ, ਕੋਈ ਗਾਲ ਕੱਢ ਬੈਠਦੇ ਹਾਂ ਮੂਹਰੋਂ ਅੱਗੋਂ ਜਵਾਬ ਦਿੰਦਾ, ਫਿਰ ਕਿੰਨਾ ਨੁਕਸਾਨ ਹੁੰਦਾ। ਅਤੇ ਜਦੋਂ ਅਸੀਂ ਹਲੀਮੀ ਨਾਲ ਬੋਲਦੇ ਹਾਂ, ਇੱਕ ਦੂਜੇ ਦੀ ਰਿਸਪੈਕਟ ਕਰਦੇ ਹਾਂ, ਵਧੀਆ ਬੋਲਦੇ ਹਾਂ, ਉਹਦਾ ਅਸਰ ਡੈਫੀਨੇਟਲੀ ਸਾਰੀ ਜ਼ਿੰਦਗੀ ਰਹਿੰਦਾ ਤੁਹਾਡਾ ਇੰਪਰੈਸ਼ਨ। ਉਂਝ ਨਹੀਂ ਹੈ, ਪਰ ਹਾਂ ਚਾਪਲੂਸੀ ਨਾ ਕਰੋ ਇਹਦੇ ਵਿੱਚ, ਕਿਉਂਕਿ ਮੈਂ ਸੁਣ ਕਿਹਾ ਨਾ 21ਵੀਂ ਸਦੀ ਹੈ, ਚਲਾਕੀ ਬਹੁਤ ਹੈ ਬੰਦਿਆਂ 'ਚ, ਕਈ ਵਾਰੀ ਚਾਪਲੂਸੀ ਐਵੇਂ ਕਰੀ ਜਾਂਦੇ ਠੀਕ ਨੂੰ, ਬੇਸ਼ੱਕ ਉਹ ਬੰਦਾ ਗੰਦਾ ਹੀ ਗਾਉਂਦਾ ਹੋਵੇ, ਮੇਰੇ ਵਰਗਾ ਗਲਤ ਪ੍ਰੋਗਰਾਮ ਕਰਦੇ, ਉਹ ਕਹਿੰਦੇ ਡਾਕਟਰ ਸਾਹਿਬ ਤੁਹਾਡਾ ਪ੍ਰੋਗਰਾਮ ਬੜਾ ਟੌਪ ਦਾ। ਹਾਂਜੀ, ਮੈਨੂੰ ਪਤਾ ਵੀ ਮੈਨੂੰ ਹੁੰਦਾ ਹੀ ਨਹੀਂ ਕੁਛ ਵੀ ਇਹ ਜੀ, ਜੇ ਵਾਕਈ ਤੁਹਾਨੂੰ ਲੱਗਦਾ ਜ਼ਰੂਰ ਕਹੋ, ਜੇ ਐਵੇਂ ਫੂਕ ਦਿੰਦੇ ਹੋ ਜਿਹਨੂੰ ਪੰਜਾਬੀ ਕਹਿੰਦੇ ਚਾਪਲੂਸੀ ਕਰਨੀ ਹੈ, ਉਹਦਾ ਕੋਈ ਫਾਇਦਾ ਨਹੀਂ। ਆਪਾਂ ਪੋਲੀਟੀਸ਼ੀਅਨਾਂ ਦੀ, ਅਫਸਰਾਂ ਦੀ, ਕਿਸੇ ਤੋਂ ਕੰਮ ਲੈਣਾ ਹੁੰਦਾ ਉਦੋਂ ਕਰਦੇ, ਤਾਂ ਜਦੋਂ ਕੰਮ ਕੁੰਮ ਨਿਕਲ ਜਾਂਦਾ ਫਿਰ ਉਹ ਸਾਡੇ ਐਟੀਚਿਊਡ ਚੇਂਜ ਹੋ ਜਾਂਦਾ। ਸੋ ਅੰਦਰਲਾ ਜਿਹੜਾ ਐਟੀਚਿਊਡ ਆ ਉਹ ਸੇਮ ਹੋਣਾ ਚਾਹੀਦਾ, ਅਤੇ ਵਧੀਆ ਬੋਲੋ, ਵਧੀਆ ਬੋਲੋ ਜਿਹਦੇ ਨਾਲ ਤੁਹਾਡੀ ਵੀ ਰਿਸਪੈਕਟ ਵਾਲਾ ਕਰੇ ਅਤੇ ਤੁਸੀਂ ਵੀ ਕਰੋ। ਅਗਲਾ ਕਰੇ ਜਾਂ ਨਾ ਕਰੇ, ਤੁਸੀਂ ਤਾਂ ਆਪਣੇ ਪਹਿਲਾਂ ਸ਼ੁਰੂਆਤ ਕਰ ਦਿਓ, ਇਹਨਾਂ ਨਾ ਸੋਚੋ ਕਿ ਉਹ ਮੇਰੀ ਕਰਦਾ। ਤੁਸੀਂ ਹਮੇਸ਼ਾ ਰਿਸਪੈਕਟ ਨਾ ਕਹੋ, ਤੂੰ ਤਾਂ ਵਾਲਾ ਗੱਲ ਛੱਡ ਦਿਓ। ਹਾਂਜੀ, ਮੈਨੂੰ ਯਾਦ ਆ ਵੀ ਅਸੀਂ ਜਿਮ 'ਚ ਬੈਠੇ ਸੀਗੇ, ਤੁਸੀਂ ਕਹੋਗੇ ਮੈਂ ਹਲਕੀਆਂ ਫੁਲਕੀਆਂ ਗੱਲਾਂ ਕਰਦੇ, ਉੱਥੇ ਮੇਰੇ ਖਿਆਲ 30-35 ਸਾਲ ਦੇ ਮੁੰਡੇ ਸੋਨਾ ਦੇ ਵਿੱਚ ਬੈਠੇ ਸੀ, ਉਹਦੇ ਹਨੇਰਾ ਹੀ ਹੁੰਦਾ, ਅਤੇ ਉਹ ਟਰੱਕ ਚਲਾਉਂਦੇ ਸੀ, ਉਹ ਆਫਿਸ 'ਚ ਗੱਲਾਂ ਕਰ ਰਹੇ ਸੀ ਕੁਛ, ਉਹ ਜਦੋਂ ਵੀ ਕੋਈ ਗੱਲ ਕਰਦੇ ਸੀ ਸਟਾਰਟਿੰਗ ਗੱਲ ਕਰਦੇ ਭੈਣ ਦੀ ਅਤੇ ਨਾਲ ਅੱਗੇ ਜੋ ਤੁਹਾਨੂੰ ਗੱਲ ਸਮਝ ਹੀ ਗਏ, ਮਾਂ ਦੀ ਅਤੇ ਅੱਗੇ ਗਾਲ ਕੱਢ ਕੇ ਕੋਈ ਵੀ ਗੱਲ ਸ਼ੁਰੂ ਕਰਦੇ ਸੀ, ਅਤੇ ਮੈਂ ਪਿੱਛੇ ਬੈਠਾ ਸੀਗਾ, ਅਤੇ ਉਹਨਾਂ 'ਚ ਇੱਕ ਬੰਦਾ ਕਹਿੰਦਾ ਯਾਰ ਇਹ ਤਾਂ ਬੰਦਾ ਹੋਰ ਆਪਣਾ ਤਾਂ ਨਹੀਂ ਹੈ, ਉਹ ਕਹਿੰਦਾ ਨਹੀਂ ਪੰਜਾਬੀ ਹੈ, ਕਹਿੰਦਾ ਮੈਂ ਜਾਣਦਾ ਇਹਨੂੰ, ਅਤੇ ਮੈਨੂੰ ਕਹਿੰਦਾ ਭਾਅ ਜੀ ਤੁਸੀਂ ਪਿੱਛੇ ਜੇ ਬੈਠੇ ਹੋ ਕੀ ਗੱਲ, ਤੁਸੀਂ ਨਹੀਂ ਗੱਲ ਸੁਣਦੇ, ਅਸੀਂ ਕੋਈ ਗਲਤ ਗੱਲ ਕਹਿੰਦੇ ਹੋ? ਮੈਂ ਕਿਹਾ ਯਾਰ ਤੁਸੀਂ ਗੱਲ ਜੋ ਤੁਸੀਂ ਨੌਜਵਾਨ ਹੋ, ਮੇਰੇ ਬੱਚਿਆਂ ਵਰਗੇ, ਤੁਸੀਂ ਕਰੀ ਚਲੋ ਜੋ ਗੱਲਾਂ ਕਰਨੇ। ਕਹਿੰਦਾ ਨਹੀਂ ਦੱਸੋ ਅਸੀਂ ਗਲਤ ਤਾਂ ਨਹੀਂ ਕੋਈ ਗੱਲ ਕੀਤੀ। ਮੈਂ ਕਿਹਾ ਜੇ ਮੈਨੂੰ ਪੁੱਛਦੇ ਹੋ ਤੁਸੀਂ ਸਾਰੇ ਝੂਠ ਬੋਲਦੇ ਹੋ, ਉਹ ਤਾਂ ਜੀ ਮੇਰੇ 'ਤੇ ਗੁੱਸੇ ਹੋਣ ਲੱਗੇ। ਕਹਿੰਦੇ ਦੱਸੋ ਜੀ ਕਿਆ ਕਾਹਦਾ ਗੁੱਸਾ? ਮੈਂ ਕਿਹਾ ਤੁਸੀਂ ਠੰਡੇ ਦਿਲ ਨਾਲ ਸੋਚਿਓ, ਜਿਹੜੀ ਗੱਲ ਤੁਸੀਂ ਜਿਹੜਾ ਵੀ ਸੈਂਟੈਂਸ ਸ਼ੁਰੂ ਕਰਦੇ ਹੋ ਉਹ ਭੈਣ ਦੀ ਗੱਲ 'ਤੇ ਕੱਢਦੇ ਹੋ, ਭੈਣ ਦੀ ਗੱਲ ਕੱਢ ਕੇ ਭੈਣ ਦੇ ਨਹੀਂ ਮਾਂ ਦੇ ਨਹੀਂ, ਜੋ ਤੁਸੀਂ ਗੱਲ ਸਮਝ ਗਏ। ਮੈਂ ਕਿਹਾ ਇਹ ਤਾਂ ਸੋਚ ਕੇ ਦੇਖੋ ਵੀ ਕੀ ਤੁਸੀਂ ਆਪਣੀ ਭੈਣ ਨਾਲ ਉਹੀ ਕੰਮ ਕਰਦੇ ਹੋ? ਉਹ ਕਹਿੰਦੇ ਤੁਸੀਂ ਤਾਂ ਹੋਰ ਪਾਸੇ ਲੈ ਕੇ। ਮੈਂ ਕਿਹਾ ਇਹੀ ਤਾਂ ਗੱਲ ਕਹਿਣਾ, ਇਹ ਆਦਤ ਗਲਤ ਹੈ। ਜੋ ਤੁਸੀਂ ਆਪਣੀ ਭੈਣ ਕੋਲ ਬੈਠੋਗੇ, ਆਪਣੀ ਕੁੜੀ ਕੋਲ ਬੈਠੋਗੇ, ਆਪਣੀ ਮਾਂ ਕੋਲ ਬੈਠੋਗੇ, ਆਦਤ ਉਸ ਤਰ੍ਹਾਂ ਹੀ ਪੈਣੀ ਹੈ ਵੀ ਹਰ ਗੱਲ ਗਾਲ ਨਾ ਕੱਢਣੀ ਹੈ। ਉਹ ਸਮਕਾਂ ਦੀ ਉਹਦੇ ਨਾਲ ਮੇਰੀ ਇਹ ਗੱਲ ਕਹਿਣ ਨਾਲ ਹੁਣ ਮੇਰੇ ਬਹੁਤ ਵਧੀਆ ਫਰੈਂਡ ਬਣ ਗਏ। ਉਹਨਾਂ ਦੀ ਇੱਕ ਦਿਨ ਮਦਰ ਮੈਨੂੰ ਕਹਿੰਦੇ ਭਾਈ ਸਾਹਿਬ ਤੁਸੀਂ ਸਾਡੇ ਮੁੰਡੇ ਦੀ ਸੁਧਾਰਤ ਦੀ ਗੱਲ, ਕਹਿੰਦੇ ਅੱਗੇ ਗੱਲ 'ਚ ਗਾਲ ਕੱਢਦਾ ਸੀ ਭੈਣ ਦੀ, ਜਦੋਂ ਦੀ ਉਹ ਕਿਹਾ ਕਹਿੰਦੇ ਉਹ ਮੈਨੂੰ ਜਿੰਮ ਵਾਲੇ ਯਾਦ ਆ ਗਏ ਅੰਕਲ ਜੀ, ਉਹਨਾਂ ਨੇ ਸਾਨੂੰ ਟੋਕਿਆ ਸੀ। ਸੋ ਕਹਿਣ ਦਾ ਮੇਰਾ ਪਰਪਜ਼ ਇਹ ਹੈ ਵੀ ਆਪਣੀ ਲੈਂਗੁਏਜ ਦੇ ਵਿੱਚ ਜਿੰਨਾ ਵਧੀਆ ਪਣ ਹੋ ਜੇ ਉਹੀ ਫਾਇਦਾ। ਫਿਰ ਤੁਸੀਂ ਇਹ ਦੇਖੋ ਬੋਲਚਾਲ ਦੇ ਵਿੱਚ ਕੀ ਹੈ ਕਿ ਆਪਾਂ ਬੋਲ ਕੇ ਰਾਜੇ ਤਾਂ ਨਹੀਂ ਬਣ ਸਕਦੇ, ਪਰ ਇੰਨਾ ਵਧੀਆ ਬੋਲ ਕੇ ਆਪਾਂ ਲੋਕਾਂ ਦੇ ਉੱਤੇ ਰਾਜ ਜ਼ਰੂਰ ਕਰ ਸਕਦੇ ਹਾਂ, ਦਿਲਾਂ ਦੇ ਉੱਤੇ ਰਾਜ ਕਰ ਸਕਦੇ ਹਾਂ ਜੇ ਵਧੀਆ ਬੋਲਦੇ ਹਾਂ, ਰਿਸਪੈਕਟ ਦਿੰਦੇ ਹਾਂ। ਤੁਸੀਂ ਦੇਖੋ ਇੱਕ ਸਰਵੇ ਹੋਇਆ ਸੀ ਜਿਹੜੀ ਆਪਣੀ ਇੰਗਲੈਂਡ ਦੀ ਉਹ ਸੀ ਨਾ ਆਪਣੀ ਪ੍ਰਿੰਸੈਸ ਰਾਜਕੁਮਾਰੀ ਡਿਆਨਾ, ਉਹਦੀ ਜਦੋਂ ਡੈੱਡ ਬੋਡੀ ਦਾ ਫਿਊਨਰਲ ਜਾ ਰਿਹਾ ਸੀਗਾ ਲੋਕਾਂ ਨੇ TV ਦੇ ਉੱਤੇ ਦੇਖਿਆ ਸੀਗਾ। ਇਸੇ ਤਰ੍ਹਾਂ ਇੰਡੀਆ ਦੇ ਵਿੱਚ ਕੈਲਕਟਾ ਜਦੋਂ ਮਦਰ ਟ੍ਰੀਸ਼ਾ ਟ੍ਰੈਸਾ ਦੀ ਡੈਥ ਕਿਹਨੂੰ ਦੇਖਿਆ? ਡਿਆਨਾ ਕਿਉਂਕਿ ਯੰਗ ਸੀਗੀ, ਮਦਰ ਟੈਸਿਆ ਬਜ਼ੁਰਗ ਸੀਗੀ, ਸੋ ਉਹਦੇ ਵਿੱਚ ਸਰਵੇ ਦੇ ਵਿੱਚ ਇੱਕ ਰਿਜ਼ਲਟ ਕੱਢਿਆ ਕਿ ਮਦਰ ਟਰੇਸਾ ਨੂੰ ਵੱਧ ਲੋਕਾਂ ਨੇ, ਜ਼ਿਆਦਾ ਲੋਕਾਂ ਨੂੰ ਦੇਖਿਆ। ਹਾਲਾਂਕਿ ਉਹ ਨਾ ਤਾਂ ਰਾਜਕੁਮਾਰੀ ਸੀ, ਨਾ ਕਿਸੇ ਦੇਸ਼ ਦੀ ਸੀਗੀ, ਨਾ ਅਮੀਰ ਸੀਗੀ, ਪਰ ਉਹ ਜਿਹੜੀ ਸੀਗੀ ਉਹ ਰਾਜਕੁਮਾਰੀ ਤਾਂ ਉਹ ਸੀਗੀ, ਪਰ ਜਿਹੜੀ ਮਦਰ ਟਰੇਸਾ ਸੀ ਉਹ ਲੋਕਾਂ ਦੇ ਦਿਲਾਂ ਦੇ ਉੱਤੇ ਰਾਜ ਕਰਦੀ ਸੀ। ਸੋ ਕਹਿਣ ਦਾ ਪਰਪਜ਼ ਇਹ ਹੈ ਵੀ ਲੰਬੀ ਜ਼ਿੰਦਗੀ ਜੀਣ ਦੇ ਨਾਲੋਂ ਥੋੜ੍ਹੀ ਜ਼ਿੰਦਗੀ ਅਤੇ ਚੰਗੀ ਜ਼ਿੰਦਗੀ ਜੀਵੋ। ਲੰਬੀ ਜ਼ਿੰਦਗੀ ਤਾਂ ਫਿਰ ਤਾਂ 95 ਸਾਲ ਹੋ ਗਏ, ਕੀਤਾ ਨਹੀਂ, ਕੋਈ ਕਰਾਇਆ ਨਹੀਂ, ਉਹੀ ਨੁਕਸ ਆ, ਉਹੀ ਦਾਰੂ ਪੀ ਜਾਂਦੇ ਆ, ਉਹੀ ਹੇਰਾਫੇਰੀ ਕਰੀ ਜਾਂਦੇ ਆ, ਅਨਇੰਪਲਾਇਮੈਂਟ ਲਈ ਜਾਂਦੇ, ਡਿਸਬਿਲਿਟੀ ਲਈ ਜਾਂਦੇ, ਉਹਦਾ ਕੀ ਫਾਇਦਾ? ਥੋੜ੍ਹੀ ਜ਼ਿੰਦਗੀ ਜੀਓ ਤਾਂ ਕਿ ਲੋਕ ਤੁਹਾਨੂੰ ਯਾਦ ਰੱਖਣ, ਤੁਹਾਡੇ ਕੰਮਾਂ ਨੂੰ ਯਾਦ ਰੱਖਣ। ਸੋ ਇਸ ਕਰਕੇ ਦੂਜੀ ਗੱਲ ਕੀ ਹੈ? ਓਵਰ ਸਮਾਰਟ, ਅਸੀਂ ਚਲਾਕ ਬਹੁਤ ਹਾਂ ਆਪਣੇ ਆਪ ਨੂੰ, ਓਵਰ ਸਮਾਰਟਨੈਸ ਕਰਦੇ ਹਾਂ, ਕੋਈ ਗੱਲਾਂ ਚਲਾਕੀਆਂ ਕੀ ਕਰੀ ਜਾਂਦੇ, ਚਲਾਕੀਆਂ ਜਾਂ ਹੁਣ ਮੈਂ ਰੀਅਲ ਸਟੇਟ ਦੀ ਐਡਵਰਟਾਈਜਮੈਂਟ ਕਿਤੇ ਚਲਾਕੀ ਹੋਈ ਹੈ, ਹੋਰ ਚਲੋ ਇੱਦੂ ਵਧੀਆ ਹੋਰ ਐਗਜ਼ਾਮਪਲ ਕੀ ਦੇਊਂਗਾ? ਮੈਨੂੰ ਯਾਦ ਹੈ ਤੁਸੀਂ ਕਹੋਗੇ ਤੁਸੀਂ ਆਪਣੀਆਂ ਗੱਲਾਂ ਸੁਣਾ, ਹੁਣ ਮੈਂ ਦੱਸੋ ਹੁਣ ਕਿਹਦੀਆਂ ਸੁਣਾਵਾਂ, ਮੈਂ ਤਾਂ ਆਪਣੇ ਨੁਕਸ ਹੀ ਕੱਢੂੰਗਾ। ਚਾਹ ਓਵਰ ਸਮਾਰਟਨੈਸ ਕੀ ਆ ਕਿ ਉਹ ਭਾਈ ਸਾਹਿਬ ਜਦੋਂ ਅਸੀਂ ਨਵੇਂ ਆਏ, 1990 ਦੀ ਗੱਲ ਹੈ, ਅਤੇ ਸਾਨੂੰ ਕਹਿੰਦੇ ਜੀ ਵੀ ਤੁਸੀਂ ਉਹ ਕਰਾ ਲਓ, ਬੱਚਿਆਂ ਦੀ ਇੰਸ਼ੋਰੈਂਸ ਕਰਾ ਲਓ, ਅਤੇ ਜਦੋਂ ਬੱਚੇ ਯੂਨੀਵਰਸਿਟੀ ਜਾਣਗੇ ਤੁਹਾਨੂੰ ਪੈਸੇ ਮਿਲ ਜਾਣਗੇ। ਅਸੀਂ ਕਿਹਾ ਠੀਕ ਹੈ। ਉਹ ਸਾਡੇ ਕਿਤੇ ਪਿੰਡ ਦੇ ਸੀਗੇ, ਉਹ 2-3 ਦਿਨ ਆਉਂਦੇ ਰਹੇ, ਅਸੀਂ ਰੋਟੀ ਵੀ ਖਵਾਉਂਦੇ ਰਹੇ। ਮੈਨੂੰ ਕਹਿੰਦੇ ਤੁਸੀਂ ਸਮਝ ਲਓ, ਮੈਂ ਕਿਹਾ ਸਮਝਣਾ ਕੀ ਹੈ ਭਾਅ ਜੀ, ਸਾਨੂੰ ਤਾਂ ਪਤਾ ਨਹੀਂ, ਤੁਸੀਂ ਸਾਡੇ ਦਸਖਤ ਕਰਾ ਲਓ ਜਿੱਥੇ ਕਰਾਉਣੇ ਆ। ਵੀ ਕਹਿੰਦੇ ਇੰਨੇ ਮਿਲ ਜਾਣਗੇ ਤੁਹਾਨੂੰ ਯੂਨੀਵਰਸਿਟੀ ਤੋਂ ਬਾਅਦ ਜਦੋਂ ਜਾਣਗੇ, ਲਾਈਕ ਦਿਸ ਐਂਡ ਦੈਟ, ਅਤੇ ਪੈਸਿਆਂ ਦੀ ਉਹਨਾਂ ਨੇ ਪਵਾਲੇ ਜਿਹੇ ਸ਼ਾਰਟਕੱਟ ਕਰਨ ਲੱਗੇ ਹਾਂ। ਜਦੋਂ ਉਹ ਸਾਡੀ ਵੱਡੀ ਬੇਟੀ ਯੂਨੀਵਰਸਿਟੀ ਜਾਣ ਲੱਗੀ, ਸਾਡਾ ਫਰੈਂਡ ਕਹਿੰਦਾ ਤੁਹਾਡੇ ਤਾਂ ਭਾਅ ਜੀ ਉਹ ਪੈਸੇ ਜਮ੍ਹਾਂ ਹੋਏ ਨੇ ਅਤੇ ਪੈਸੇ ਕਢਾ ਲਓ। ਅਤੇ ਮੈਂ ਕਿਹਾ ਅੱਛਾ, ਮੈਂ ਕਾਗਜ਼ੇ ਕੱਢ ਕੇ ਲਿਆਇਆ। ਮੈਂ ਕਿਹਾ ਲੈ ਦੇਖੋ ਕਿੰਨੇ ਖੋਗੇ, ਉਹ ਵੀ ਕਿਉਂਕਿ ਇੰਸ਼ੋਰੈਂਸ ਕਰਦੇ। ਉਹ ਕਹਿੰਦੇ ਤਾਂ ਇੰਸ਼ੋਰੈਂਸ ਕੀਤੀ ਨਹੀਂ ਬੱਚਿਆਂ ਦੀ, ਇਹ ਤਾਂ ਇਹਨਾਂ ਦੀ ਲਾਈਫ ਇੰਸ਼ੋਰੈਂਸ ਕੀਤੀ ਹੈ। ਮੈਂ ਕਿਹਾ ਅੱਛਾ, ਇਸ ਤਾਂ ਸਾਨੂੰ ਤਾਂ ਪਤਾ ਹੀ ਨਹੀਂ ਕੀ ਬਲਾ ਹੁੰਦੀ ਹੈ। ਜਦੋਂ ਭਾਈ ਸਾਹਿਬ ਨੂੰ ਬੁਲਾਇਆ, ਉਹ ਮੁੱਕਰ ਗਏ, ਕਹਿੰਦੇ ਨਹੀਂ ਜੀ। ਸੋ ਚਲਾਕੀ ਹੈ, ਨਾਲ ਤਾਂ ਰੋਟੀਆਂ ਖਾ ਕੇ ਸਾਡੀਆਂ, ਨਾਲੇ ਸਾਡੀ ਗਲਤ ਕਰਕੇ ਇੰਸ਼ੋਰੈਂਸ, ਅਤੇ ਹੁਣ ਹੋਣਾ ਕੀ ਸੀਗਾ? ਬਾਅਦ 'ਚ ਅਸੀਂ ਹੁਣ ਆ ਤਾਂ ਹੀ ਤਾਂ ਰੇੜੀ ਤੋਂ ਦੇ ਮੈਨੂੰ ਉਹਦਾ ਚਾਨਣ ਪਾਉਣਾ, ਜੇ 9 ਦੱਸਦੇ ਹਾਂ ਮੈਂ 9 ਵੀ ਦੱਸ ਸਕਦਾ, ਪਰ ਨਹੀਂ, ਆਪਾਂ ਕਿਉਂ ਕਿਸੇ ਦਾ ਕਰਨਾ, ਕਿਉਂਕਿ ਮੈਂ ਤਾਂ ਖੁਦ ਬਥੇਰੀਆਂ ਅਜਿਹੀਆਂ ਹੇਰਾਫੇਰੀਆਂ ਕੀਤੀਆਂ, ਉਹ ਆਪ ਵੀ ਆਪਣੇ ਭੁਗਤਣਗੇ ਹੇਰਾਫੇਰੀ ਦਾ। ਸੋ ਇਹ ਜਿਹੜੀ ਓਵਰ ਸਮਾਰਟਨੈਸ ਹੈ, ਚਲਾਕੀ ਹੈ, ਇਹ ਵੀ ਨਹੀਂ ਚੱਲਦੀ। ਸਾਡੇ ਕੋਲ ਚਲਾਕੀਆਂ ਅਸੀਂ ਬਹੁਤ ਕਰਦੇ ਹਾਂ, ਫਿਰ ਸਾਡੇ 'ਚ ਜੈਲਸੀ ਹੈ, ਜੈਲਸੀ ਦੀ ਕਈ ਕਮੀਆਂ, ਜੈਲਸੀਆਂ ਭਰੀਆਂ ਪਈਆਂ ਨੇ। ਕਿਸੇ ਦਾ ਮੁੰਡਾ ਰਿਸ਼ਤੇਦਾਰ ਦਾ, ਦੋਸਤ ਦਾ, ਗੁਆਂਢੀ ਦਾ, ਕੋਈ ਡਾਕਟਰ ਬਣ ਗਿਆ, ਕੋਈ ਵਕੀਲ ਬਣ ਗਿਆ, ਕੋਈ ਪੋਲੀਟੀਸ਼ੀਅਨ ਬਣ ਗਿਆ, ਕੋਈ ਤਰੱਕੀ ਕਰ ਗਿਆ, ਸਾਡੇ ਅੰਦਰ ਦੇਖੋ ਝੂਡੀਆਂ ਜਿਹਾ ਪੈਂਦਾ, ਹਾਏ ਉਹ ਮੁੰਡਾ ਤਾਂ IAS ਉੱਪਰੋਂ ਵਧਾਈਆਂ ਦਈਆਂ ਨੇ, ਭੈਣੇ ਵਧਾਈਆਂ, ਅੰਕਲ ਜੀ ਵਧਾਈਆਂ, ਤੁਹਾਡਾ ਮੁੰਡਾ ਆਹ ਬਣ ਗਿਆ। ਵਿੱਚੋਂ ਅੰਦਰੋਂ ਪੁੱਛ ਕੇ ਦੇਖੋ ਅੰਦਰਲੇ ਦਿਲ ਨੂੰ, ਸਾਡੇ ਅੰਦਰ ਕੀ ਹੋ ਰਿਹਾ? ਇਹ ਜੈਲਸੀ ਆ, ਹੋਰ ਕੀ ਹੈ? ਕਿਸੇ ਨੇ ਵਧੀਆ ਕਾਰ ਲੈ ਲਈ, ਮੈਨੂੰ ਯਾਦ ਹੈ ਕੋਈ ਕਾਰ ਲੈ ਲਓ, ਜੇ ਕੋਈ ਗੋਰੇ ਨੇ ਲਈ ਉਹ ਨਾ ਕਾਰ, ਉਹ ਇਹ ਗੱਲ ਕਹਿੰਦਾ ਵੀ ਭਾਈ ਸਾਹਿਬ ਤੂੰ ਜੇ ਗੋਰਾ ਹੋਵੇ, ਉਹ ਸਾਨੂੰ ਪੁੱਛੂਗਾ ਵੀ ਭਾਅ ਜੀ ਤੁਸੀਂ ਮੈਨੂੰ ਦੱਸੋ, ਤੁਸੀਂ ਆ ਕਾਰ ਜਿਹੜੀ ਪੋਰਸ਼ ਲਈ ਹੈ ਇਹ ਕਿਵੇਂ ਲੈ ਲਈ? ਤੁਸੀਂ ਵੀ ਫੈਕਟਰੀ 'ਚ ਕੰਮ ਕਰਦੇ ਹੋ ਜਾਂ ਆਫਿਸ ਕੰਮ ਕਰਦੇ ਹੋ? ਅਸੀਂ ਉਹਨੂੰ ਦੱਸਾਂਗੇ ਵੀ ਮੈਂ ਜੋਬ ਦੇ ਨਾਲ ਨਾਲ ਓਵਰ ਟਾਈਮ ਵੀ ਕੰਮ ਕਰਦਾ, ਇਸ ਤਰ੍ਹਾਂ ਕਰਕੇ ਮੈਂ ਕਾਰ ਲਈ ਹੈ। ਉਹ ਗੋਰਾ ਉਸ ਦਿਨ ਤੋਂ ਜ਼ਿਆਦਾ ਮਿਹਨਤ ਕਰ ਲੂਗਾ, ਪਰ ਜਿਹੜੇ ਸਾਡੇ ਦੇਸੀ ਨੇ, ਐਂ ਨਾ ਕਿ ਸਾਰੇ ਨਹੀਂ, ਕੁਛ ਜਿਹੜੇ ਕੁਛ ਬੰਦੇ ਨੇ ਉਹ ਕਹਿੰਦੇ ਅੱਛਾ ਪੋਰਸ਼ ਲਈ ਫਿਰਦਾ, ਕੋਈ ਨਹੀਂ ਜਦੋਂ ਰਾਤ ਨੂੰ ਲੰਘਣ ਲੱਗੇ ਚਾਬੀ ਨਾਲ ਝਰੀੜ ਮਾਰ ਦਾਂਗੇ, ਇਹ ਸਾਡੀ ਜੈਲਸੀ ਆ, ਹੋਰ ਕੀ ਹੈ? ਸੋ ਇਹ ਸਾਡੇ 'ਚ ਨੁਕਸ ਨੇ, ਹੋਰ ਵੀ ਨੁਕਸ ਨੇ। ਸੋ ਪਹਿਲਾਂ ਆਪਾਂ ਸੈਕਿੰਡ ਗਾਣਾ ਵੀ ਸੁਣ ਲਈਏ, ਮੈਂ ਵੀ ਯਾਦ ਕਰ ਲੈਣਾ ਮੇਰੇ 'ਚ ਕਿਹੜੇ ਕਿਹੜੇ ਹੋਰ ਨੁਕਸ ਨੇ। ਥੈਂਕ ਯੂ।
ਲਾਗਾ ਚੁੰਨੀ ਮੇ ਦਾਗ ਛੁਪਾਉਂ ਕੈਸੇ, ਲਾਗਾ ਚੁੰਨੀ ਮੇ ਦਾਗ, ਚੁੰਨੀ ਮੇ ਦਾਗ ਛੁਪਾਉਂ ਕੈਸੇ, ਘਰ ਜਾਉਂ ਕੈਸੇ, ਲਾਗਾ ਚੁੰਨੀ ਮੇ ਦਾਗ ਛੁਪਾਉਂ ਕੈਸੇ, ਲਾਗਾ ਚੁੰਨੀ ਮੇ ਦਾਗ। ਮੈਲੀ ਮੋਰੀ ਚੁਨਰੀਆ, ਕੋਰੇ ਬਦਲਤੀ ਖੋਰੀ ਚੁਨਰੀਆ, ਹੋ ਗਈ ਮੈਲੀ ਮੋਰੀ ਚੁਨਰੀਆ, ਕੋਰੇ ਬਦਲਤੀ ਖੋਰੀ ਚੁਨਰੀਆ, ਜਾ ਕੇ ਬਾਬਲ ਸੇ ਨਜ਼ਰੇ ਮਿਲਾਉਂ ਕੈਸੇ, ਘਰ ਜਾਉਂ ਕੈਸੇ, ਲਾਗਾ ਚੁੰਨੀ ਮੇ ਦਾਗ ਛੁਪਾਉਂ ਕੈਸੇ, ਲਾਗਾ ਚੁੰਨੀ ਮੇ ਦਾਗ ਛੁਪਾਉਂ ਕੈਸੇ, ਲਾਗਾ ਚੁੰਨੀ ਮੇ ਦਾਗ।
ਵੈਲਕਮ ਬੈਕ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਆਪਾਂ ਸਵੈ ਪੜਚੋਲ ਕਰ ਰਹੇ ਹਾਂ, ਸੈਲਫ ਅਨੈਲਿਸਿਸ ਕਰ ਰਹੇ ਹਾਂ ਵੀ ਕਿਹੜੀਆਂ ਕਿਹੜੀਆਂ ਕਮੀਆਂ ਨੇ, ਹਾਂਜੀ ਵੱਡੀਆਂ ਕਮੀਆਂ ਨੇ, ਛੋਟੀਆਂ ਛੋਟੀਆਂ ਕਮੀਆਂ ਨੇ। ਬੋਲਬਾਣੀ ਦੀ ਕਮੀ ਗੱਲ ਕੀਤੀ ਆ ਵੀ ਕਿਸ ਤਰ੍ਹਾਂ ਬੋਲਦੇ ਹਾਂ, ਕਿਸ ਤਰ੍ਹਾਂ ਅਸੀਂ ਚੱਲਦੇ ਹਾਂ, ਕਿਸ ਤਰ੍ਹਾਂ ਅਤੇ ਇਸੇ ਤਰ੍ਹਾਂ ਚਲਾਕੀਆਂ ਜੀ ਕਰਦੇ ਫਿਰਦੇ ਹਾਂ, ਜੈਲਸੀ ਆ ਸਾਡੇ 'ਚ ਭਰੀ ਵੀ। ਫਿਰ ਕਾਪੀ ਵੀ ਆ, ਕਾਪੀ ਕਹਿੰਦੇ ਨੇ, ਕਾਪੀ ਮੈਂ ਜ਼ਿਆਦਾ ਹੁਣ ਦੂਜੇ ਪਾਸੇ ਨੂੰ ਲਿਜਾਨਾ। ਜਿਹੜੇ ਕਾਪੀ ਹੁੰਦੇ ਨੇ ਨਾ, ਉਹ ਬਾਹਰੋਂ ਦੇਖਣ ਨੂੰ ਬਹੁਤ ਵਧੀਆ ਲੱਗਦੇ ਨੇ, ਚਾਹੇ ਉਹ ਪੋਲੀਟੀਸ਼ੀਅਨ ਹੈ, ਚਾਹੇ ਉਹ ਸੰਤ ਮਹਾਤਮਾ ਨੇ, ਚਾਹੇ ਉਹ ਭਾਈ ਜੀ ਨੇ, ਪੰਡਿਤ ਨੇ, ਕਾਜੀ ਨੇ, ਮੁੱਲਾ ਨੇ, ਜੋ ਮਰਜ਼ੀ ਨੇ। ਉੱਪਰੋਂ ਵਧੀਆ ਕੱਪੜੇ ਪਾਉਂਦੇ ਨੇ, ਦਾੜੀ ਵਧੀਆ ਰੱਖੀ, ਵਧੀਆ ਕੱਪੜੇ ਪਾਉਣਗੇ, ਲੋਕ ਹੱਥ ਜੋੜਦੇ ਨੇ, ਪੈਰੀ ਹੱਥ ਲਾਉਂਦੇ, ਸਲਾਮਾਲੇਕਮ, ਨਮਸਕਾਰ, ਸਤਿ ਸ਼੍ਰੀ ਅਕਾਲ, ਬੜੀਆਂ ਵਧੀਆ ਵਧੀਆ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ, ਕੁਰਾਨ ਦੇ ਵਿੱਚੋਂ, ਗੀਤਾ ਦੇ ਵਿੱਚੋਂ ਕੱਢ ਕੱਢ ਕੇ ਤੁਕਾ ਸੁਣਾਉਂਦੇ ਨੇ। ਕੋਈ ਰਾਮਚੰਦਰ ਦੀਆਂ ਕਹਾਣੀਆਂ ਸੁਣਾਉਂਦਾ, ਕੋਈ ਮੁਹੰਮਦ ਸਾਹਿਬ ਦੀਆਂ ਕਹਾਣੀਆਂ ਸੁਣਾਉਂਦਾ, ਕੋਈ ਗੁਰੂ ਗੋਬਿੰਦ ਸਿੰਘ ਦੀਆਂ ਸ਼ਹੀਦੀਆਂ ਦੱਸਦਾ। ਲੋਕ ਉਹਦੇ ਉੱਤੇ ਕਪਟ ਨੇ, ਪੈਸੇ ਦੀ ਨਿਗਾਹ ਰੱਖਦੇ ਨੇ। ਜਦੋਂ ਪੈਸੇ ਆਉਂਦੇ ਨੇ ਇੱਕ ਪਾਸੇ ਕਹੀ ਜਾਂਦੇ ਨੇ ਵੀ ਹੱਕ ਹਲਾਲ ਦੀ ਕਮਾਈ ਕਰੋ, ਦੂਜੇ ਪਾਸੇ ਆਪਣੇ ਪੈਸਿਆਂ ਦਾ ਚੜਾਵੇ ਦੀ ਨਿਗਾਹ ਰੱਖਦੇ ਨੇ। ਉਹਨਾਂ ਦੇ ਵਿੱਚ ਨਹੀਂ ਦਾ ਕੋਈ, ਉਹਨਾਂ ਦੇ ਵਿੱਚ ਨਹੀਂ ਦਾ, ਬਲਕਿ ਉਹਨਾਂ ਦੇ ਵਿੱਚ ਜਿਹੜੀ ਹੈ ਨਾ ਅੰਦਰ ਭਾਵਨਾ ਡਿਫਰੈਂਟ ਹੁੰਦੀ ਹੈ। ਕਈ ਵਾਰੀ ਆਪਾਂ ਦੇਖਿਆ, ਉਦੋਂ ਪਹਿਲਾਂ ਵੀ ਦੱਸ ਕੇ ਹਟਿਆ ਵੀ ਉਹ ਕੀ ਗਲਤ ਕੰਮ ਕਰਦੇ ਨੇ, ਹੇਰਾ ਫੇਰੀਆਂ ਕਰਦੇ ਨੇ। ਕਈ ਵਾਰੀ ਆਪਾਂ ਦੇਖਿਆ ਗੁਰਦੁਆਰਾ ਸਾਹਿਬ ਦੇ ਦੇਖਿਆ ਵੀ ਕੈਮਰੇ ਦੇ ਵਿੱਚ ਆ ਜਾਂਦੇ ਨੇ, ਉਹ ਵੈਕਿਊਮ ਦੇ ਨਾਲ ਹੀ ਪੈਸੇ ਕੱਢੀ ਜਾਂਦੇ ਨੇ ਗੱਲੇ 'ਚੋਂ। ਦੱਸੋ, ਇੱਕ ਪਾਸੇ ਲੋਕ ਰੱਬ ਦੇ ਘਰ 'ਚ ਦਾਨ ਕਰਕੇ ਜਾਂਦੇ ਨੇ, ਦੂਜੇ ਪਾਸੇ ਵੈਕਿਊਮ ਨਾਲ ਕੱਢੀ ਜਾਂਦੇ ਨੇ ਪੈਸੇ। ਮੈਂ ਅਜਿਹੀਆਂ ਆਪਣੀਆਂ ਅੱਖਾਂ ਨਾਲ ਦੇਖੀਆਂ ਕਿ ਮਸਜਿਦ ਦੇ ਪੈਸੇ ਚਾਰ ਪੰਜ, ਮੈਂ ਹੁਣ ਨਾਂ ਨਹੀਂ ਲੈਂਦਾ ਵੀ ਕਿਹੜੀ ਮਸਜਿਦ ਸੀ, ਮੈਨੂੰ ਉਹ ਵੀ ਪਤਾ, ਮੈਂ ਬੰਦਿਆਂ ਦੀ ਸ਼ਕਲ ਵੀ ਪਛਾਣਦਾ। ਉਹ ਜਦੋਂ ਲੋਕ ਚੜਾਵਾ ਚੜ੍ਹ ਕੇ ਜਾਂਦੇ ਸੀਗੇ ਰੋਜ਼ਿਆਂ ਦੇ, ਰਮਜ਼ਾਨ ਦੇ ਦਿਨਾਂ 'ਚ, ਉਹ ਸਾਡੇ ਸਟੋਰ ਦੇ ਆ ਕੇ ਫਰਨੀਚਰ ਲੈ ਕੇ ਜਾਂਦੇ ਹੁੰਦੇ ਸੀ, ਇਕੱਠੇ ਹੋ ਕੇ ਚਾਰ ਪੰਜ ਜਿਹੜੇ ਮੈਂਬਰ ਬਣੇ ਹੁੰਦੇ ਸੀਗੇ। ਸੋ ਇਹ ਕਿਸ ਤਰ੍ਹਾਂ ਦੀ ਕਮਾਈ ਹੋਈ? ਕਪਟੀਆਂ ਅਸੀਂ ਇਸ ਤਰ੍ਹਾਂ ਸੈਕਸ ਦੇ ਮਗਰ ਤੁਰੇ ਫਿਰਦੇ ਹਾਂ, ਇਸ ਤਰ੍ਹਾਂ ਬੋਲਬਾਣੀ ਦੇ ਹਾਂ, ਉੱਥੇ ਵਧੀਆ ਬੋਲਦੇ ਹਾਂ, ਪਿੱਛੋਂ ਗਾਲਾਂ ਕੱਢਦੇ ਹਾਂ, ਇਹ ਕਪਟੀ ਆ, ਹੋਰ ਕੀ ਹੈ? ਫਿਰ ਅਸੀਂ ਝੂਠ ਬੋਲਦੇ ਹਾਂ, ਝੂਠ ਤਾਂ ਗੱਲ ਹੀ ਛੱਡ ਦਿਓ। ਜਿਹੜਾ ਬੰਦਾ ਕਹਿੰਦਾ ਨਾ ਮੈਂ ਝੂਠ ਨਹੀਂ ਬੋਲਦਾ, ਝੂਠ ਤਾਂ ਪੈਰ ਪੈਰ 'ਤੇ ਛੋਟੀ ਛੋਟੀ ਗੱਲ 'ਤੇ ਬਿਨਾਂ ਮਤਲਬ ਝੂਠ ਬੋਲੀ ਜਾਂਦੇ ਹਾਂ। ਹਾਂਜੀ, ਕੋਈ ਉਹਦਾ ਮੂੰਹ ਸਿਰ ਵੀ ਨਹੀਂ ਹੁੰਦਾ ਵੀ ਝੂਠ ਬਿਨਾਂ ਸਰਦਾ ਨਹੀਂ। ਦੇਖੋ ਨਾ, ਹੁਣ ਸਾਡੇ ਕਲੀਨਿਕ ਹੈ, ਜੇ ਹੁਣ ਕੋਈ ਸਟਾਫ ਮੈਂਬਰ ਹੈ ਘਰੋਂ ਲੇਟ ਚੱਲਿਆ, ਜੇ ਉਹਨੂੰ ਪੁੱਛ ਲਓ ਵੀ ਕਲੀਨਿਕ ਨਹੀਂ ਖੁੱਲ੍ਹੀ, ਉਹ ਕਹੂ ਅੰਕਲ ਜੀ ਮੈਂ ਤਾਂ ਨਾ ਬੱਸ 'ਤੇ ਹਾਈਵੇ 'ਤੇ ਸਟੱਕ ਹੋ ਗਈ, ਉੱਥੇ ਐਕਸੀਡੈਂਟ ਹੋਇਆ ਵਾ। ਉਹਨੂੰ ਪੁੱਛੇ ਭੜੂ ਨੇ ਜੇ 680 ਤਾਂ ਫਟਦਾ ਹੁੰਦਾ, ਕਿੱਥੇ ਐਕਸੀਡੈਂਟ ਹੋਇਆ ਕਿ ਨਹੀਂ ਹੋਇਆ, ਕਾਹਦੇ ਲਈ ਝੂਠ ਬੋਲਦੇ? ਹਾਂਜੀ, ਮੈਨੂੰ ਯਾਦ ਹੈ ਇੱਕ ਵਾਰ ਅਸੀਂ ਕਿਸੇ ਫਰੈਂਡ ਦੇ ਘਰ ਚਾਹ ਪੀ ਲਈਏ, ਸਾਡਾ ਉਹ ਫਰਨੀਚਰ ਦਾ ਸਟੋਰ ਹੁੰਦਾ ਸੀਗਾ ਟੋਰਾਂਟੋ, ਜੇ ਉਹ ਸੁਣਦੇ ਹੋਣ ਮੈਨੂੰ ਮਾਫ਼ ਕਰ ਦੇਣਾ, ਇਹਨਾਂ ਕਹਿਣਾ ਵੀ ਮੈਂ ਤਾਂ ਉਹਨਾਂ ਦੀ, ਮੈਂ ਤਾਂ ਉਹ ਤਾਰੀਫ ਹੀ ਕਰ ਰਹੇ ਹਾਂ। ਅਤੇ ਅਸੀਂ ਕਿਹਾ ਵੀ ਚਲੋ ਉਹਨਾਂ ਦੇ ਘਰ ਚਾਹ ਪੀ ਜਾਂਦੇ ਹਾਂ, ਉਹਨਾਂ ਦਾ ਦਰਵਾਜ਼ਾ ਹਮੇਸ਼ਾ ਖੁੱਲ੍ਹਾ ਰਹਿੰਦਾ ਹੁੰਦਾ ਸੀ। ਅਸੀਂ ਬਾਹਰ ਖੜ ਕੇ ਉਹਨਾਂ ਦੇ ਕਾਰ ਲਾਈ ਅਤੇ ਕਾਰ ਲਾ ਕੇ ਉਹਨਾਂ ਨੂੰ ਫੋਨ ਕਰ ਲਿਆ, ਉਹਨਾਂ ਦੀ ਵਾਈਫ ਨੇ ਫੋਨ ਚੱਕਿਆ ਮੈਨੂੰ, ਮੈਂ ਉਹਨਾਂ ਨੂੰ ਕਿਹਾ ਹਾਂਜੀ ਭੈਣ ਜੀ ਨਮਸਤੇ, ਭਾਈ ਸਾਹਿਬ ਕਿੱਥੇ ਨੇ? ਉਹਨਾਂ ਨੇ ਸੋਚਿਆ ਵੀ ਜਿਹੜਾ ਭਾਈ ਸਾਹਿਬ ਨੂੰ ਯਾਦ ਕਰਦੇ ਨੇ ਨਾ, ਵੀ ਇਹਨਾਂ ਨੇ ਕੋਈ ਕੰਮ ਕਰਾਉਣਾ ਹੋਊਗਾ, ਕਦੇ ਹੋਰ ਡੁਲੀਆਂ ਤੋਂ ਬੁਲਾਉਣਾ ਹੋਊਗਾ। ਕਹਿੰਦੀ ਉਹ ਤਾਂ ਹੈ ਨਹੀਂ ਜੀ, ਉਹ ਤਾਂ ਗਏ ਵੀ ਨੇ। ਮੈਂ ਕਿਹਾ ਉਹ ਤਾਂ ਤੁਹਾਡੇ ਨਾਲ ਖੜ੍ਹੇ ਨੇ, ਹੈ ਨਾ, ਕਿਉਂਕਿ ਮੈਂ ਤਾਂ ਫੋਨ ਤੋਂ ਦੇਖ ਰਿਹਾ ਸੀ, ਉਹਨੂੰ ਐਂ ਨਹੀਂ ਪਤਾ ਬਾਹਰੋਂ ਫੋਨ ਕਰ ਰਿਹਾ, ਦਰਵਾਜ਼ਾ ਖੁੱਲ੍ਹਾ ਵੀ ਤਾਂ ਫੋਨ। ਫਿਰ ਕਹਿੰਦੀ ਸੱਚ, ਮੈਂ ਤਾਂ ਤੁਹਾਨੂੰ ਮਜ਼ਾਕ ਕਰ ਰਹੀ ਹਾਂ। ਸੋ ਇਸ ਤਰ੍ਹਾਂ ਦੇ ਮੈਂ ਲਾਈਟ ਨੋਟ 'ਚ ਕਿਹਾ ਝੂਠ ਜੀ ਬੋਲੀ ਜਾਂਦੇ ਹਾਂ ਬਿਨਾਂ ਮਤਲਬ। ਹਾਂਜੀ, ਕਿਸੇ ਇਹ ਝੂਠੀਆਂ ਗੱਲਾਂ 'ਚ ਕੱਢਣ ਪਾਉਣ ਨੂੰ ਕੀ ਹੈ? ਤੁਸੀਂ ਪੁੱਛ ਲਓ, ਗੱਪ ਵੀ ਬਹੁਤ ਮਾਰਦੇ ਹਾਂ। ਗੱਪ ਕਿਵੇਂ ਹੁੰਦਾ? ਮੈਨੂੰ ਕੱਲ੍ਹ ਪਰਸੋਂ ਮੈਂ ਯੂਟਿਊਬ 'ਤੇ ਦੇਖ ਰਿਹਾ ਸੀ, ਦੋ ਜਨਾਨੀਆਂ ਬੈਠੀਆਂ, ਉਹ ਸ਼ੇਖੀ ਕਹਿ ਲਓ, ਚਲੋ ਗੱਪ ਕਹਿ ਲਓ, ਸ਼ੇਖੀ ਕਹਿ ਲਓ, ਉਹ ਕਹਿੰਦੀ ਇੱਕ ਜਣੀ ਉਹ ਜੁੱਤੀ ਚੱਪਲਾਂ ਪਾ ਕੇ ਆਈ, ਉਹਦੇ ਮੰਜੇ 'ਤੇ ਬੈਠ ਗਈ, ਕਹਿੰਦੀ ਤੂੰ ਆ ਚੱਪਲਾਂ ਪਾ ਕੇ ਤਾਂ ਥੱਲੇ ਤਾਂ ਲਾ ਦੇ ਚੱਪਲਾਂ। ਉਹ ਕਹਿੰਦੀ ਨਹੀਂ, ਮੈਂ ਤਾਂ ਨਵੀਆਂ ਲੈ ਕੇ ਆਈ ਹਾਂ, 1600 ਰੁਪਈਏ ਦੀ ਆਈਆਂ ਨੇ। ਜਿਹਨੇ ਕਿਸੇ ਨੇ ਹੋਰ ਦੇਖਿਆ, ਕਹਿੰਦੀ 1600 ਦੀਆਂ? ਕਹਿੰਦੀ ਹਾਂ। ਕਹਿੰਦੀ ਤੇਰੀਆਂ ਤਾਂ 1600 ਦੀਆਂ, ਆਹ ਦੇਖ ਮੇਰੀਆਂ। ਕਹਿੰਦੀ ਮੈਂ ਤਾਂ 2500 ਦੀਆਂ ਲੈ ਕੇ ਆਈ ਹਾਂ। ਕਹਿੰਦੀ ਫਿਰ ਮਾਸੀ ਤੂੰ ਤਾਂ 2500 ਦੀਆਂ ਦੋ ਲੈ ਕੇ ਆਏਗੀ, ਮੈਂ ਤਾਂ 1600 ਦੀ ਇੱਕ ਚੱਪਲ ਲੈ ਕੇ ਆਈ ਹਾਂ। ਕਹਿੰਦੀ ਅੱਜ ਪੋਸੀਬਲ ਹੈਗੀ? ਗੱਪ ਮਾਰਨ ਨੂੰ ਜਿਹਨੂੰ ਮਰਜ਼ੀ ਮਾਰ ਦਿਓ। ਜੇ ਹੁਣ ਅੱਜ ਕੱਲ੍ਹ ਗੱਪਾਂ ਦੇ ਵਿੱਚ ਫਸ ਵੀ ਜਾਂਦੇ ਨੇ, ਜਦੋਂ ਇੱਥੋਂ ਕੈਨੇਡਾ ਤੋਂ ਇੰਡੀਆ 'ਚ ਵਿਆਹ ਕਰਾਉਣ ਜਾਂਦੇ ਨੇ, ਕੋਈ ਵਿਚੋਲਾ ਕਹਿੰਦਾ, ਉਹ ਕਹਿੰਦੇ ਮੁੰਡਾ ਕੀ ਕੰਮ ਕਰਦਾ? ਕਹਿੰਦੇ ਜੀ ਇਹ ਟਰਾਂਸਪੋਰਟ ਦਾ ਕੰਮ ਕਰਦਾ। ਹੈ ਨਾ ਜੀ? ਅੱਛਾ, ਕਹਿੰਦਾ ਕਾਹਦਾ? ਕਹਿੰਦੇ ਟਰੱਕਾਂ ਹੁੰਦਾ ਜੀ, ਇਹਨਾਂ ਦੇ 9-10 ਟਰੱਕ ਨੇ। ਹਾਲਾ ਸੋਚਦੇ ਬਹੁਤ ਤਕੜੇ ਅਮੀਰ ਨੇ, ਹਾਲਾ ਕੁੜੀ ਨੂੰ ਵਿਆਹ ਕਰ ਦਿੰਦਾ, ਜਦੋਂ ਕੁੜੀ ਇੱਥੇ ਆ ਜਾਂਦੀ ਉਹ ਰੋਂਦੀ ਹੈ, ਬਾਪ ਨੂੰ ਦੱਸਦੀ ਹੈ ਵੀ ਇਹਨਾਂ ਦੇ ਘਰ ਤਾਂ ਰੋਟੀ ਨਹੀਂ ਪੱਕਦੀ। ਕਹਿੰਦੇ ਨਹੀਂ, ਉਹ ਤਾਂ ਆਪਾਂ ਨੂੰ ਕਹਿੰਦੇ ਸੀ 9-10 ਟਰੱਕ ਆ। ਕਹਿੰਦੇ ਹਾਂ, 9-10 ਟਰੱਕ ਦਾ ਨੰਬਰ ਹੈ, 910 ਨੰਬਰ ਟਰੱਕ ਦਾ ਨੰਬਰ, ਉਹ ਵੀ ਟੁੱਟਿਆ ਜਾ, ਉਹਦੇ 'ਤੇ ਨੌਕਰੀ ਕਰਦਾ। ਸੋ ਗੱਪਾਂ ਮਾਰਦੇ ਹਾਂ ਅਸੀਂ ਝੂਠ, ਛੋਟੀ ਛੋਟੀਆਂ ਗੱਲਾਂ। ਕਿਸੇ ਨੇ ਪੁੱਛਿਆ ਵੀ ਭਾਈ ਸਾਹਿਬ ਤੁਸੀਂ ਇੰਡੀਆ 'ਚ ਕੀ ਕੰਮ ਕਰਦੇ ਹੋ? ਕਹਿੰਦੇ ਅਸੀਂ ਟਿੰਬਰ ਮਰਚੈਂਟ ਸੀ ਜੀ। ਟਿੰਬਰ ਮਰਚੈਂਟ ਹੁੰਦਾ ਜਿਹੜਾ ਲੱਕੜਾਂ ਦਾ ਬਹੁਤ ਵੱਡਾ ਕੰਮ ਕਰੇ। ਉਹ ਕਹਿੰਦੇ ਜੀ ਤੁਹਾਡੀ ਕਿੱਥੇ ਕਿਹਾ ਟਿੰਬਰ ਮਰਚੈਂਟ ਦੀ ਦੁਕਾਨ? ਕਹਿੰਦੇ ਜੀ ਸਟੇਸ਼ਨ ਦੇ ਕੋਲੇ ਆ। ਕਹਿੰਦੇ ਸਰ ਸਟੇਸ਼ਨ ਦੇ ਕੋਲੇ? ਉੱਥੇ ਤਾਂ ਕੋਈ ਦੇਖੀ ਨਹੀਂ ਹੈ, ਕੋਈ ਦੁਕਾਨ ਇਹੋ ਜਿਹੀ ਵੱਡੀ ਟਿੰਬਰ ਮਰਚੈਂਟ? ਕਹਿੰਦਾ ਨਹੀਂ ਜੀ, ਮੈਂ ਪਲੇਟਫਾਰਮ ਦੇ ਮੂਹਰੇ ਦਾਤਣਾ ਵੇਚਦਾ ਹੁੰਦਾ। ਦਾਤਣਾ ਜਿਹੜੀਆਂ ਆਉਂਦੀਆਂ ਆਪਾਂ ਅੱਗੇ ਦੰਦ ਸਾਫ਼ ਕਰਦੇ ਹੁੰਦੇ ਸੀ ਨਾ, ਦਾਤਣਾ ਬ੍ਰਿਕਸ਼ ਦੀਆਂ ਲਾਹ ਕੇ ਟੀ ਦੀਆਂ, ਉਹ ਦਾਤਣਾ ਵੀ ਲੱਕੜ ਹੈ, ਉਹਨੂੰ ਕਹਿੰਦੇ फिर नमकीन ले लिया, फिर खट्टा ले लिया, फिर मीठा ले लिया, फिर गर्म ले लिया, फिर ठंडा ले लिया, फिर वो ले लिया, फिर आ ले लिया, खाई जाने खाई जाने खाई जाने, पेट जिन्ना चिर बाहर नहीं आता हाँ जी। फिर की होंगे पार्टियां जाने दारू एक पैक दो पैक तीन पैक चार पैक, फिर डांस करते हैं, मुर्गा खा लिया, फिर गधा खा लिया, फिर घोड़ा खा लिया, खाई जाने। तो रात को की होंगे ज्यादा उत्थे ही जुलूस कढ देने, फर्श गंदा कर देने बाउंडिंग करके, ज फिर कार चा के कर देने, बिच ही पेशाब कढी जाने। तो फिर जो घर आए ना फिर पेट दर्द होंगे, फारा होंगे, फिर चूर लैने ईनू लैने हाँ जी, बुरा हाल हो जाता। यह साडा जीव का स्वाद ही है, कदे असीं रोके। तुसीं कदे ठंडे दिल नाल देखो जो असीं पार्टी जाने उहनूं बफे सिस्टम कहिंदे ने। मैं क्योंकि होटल लाइन दे विच भी काम किया, सो बफे सिस्टम का मतलब ही है भी सानूं एक प्लेट दे आंदे ने जिन्नियां डिशिज़ पईआं तुसीं पा लो, इहनूं कहिंदे ने बफे सिस्टम। असीं की करदे आ, सैलड भी पा लिया उत्थे, फिर शाही पनीर भी पा लिया उत्थे, वो मुर्गे की लत्त भी पा ली उत्थे, चावल भी पा ले उत्थे, दही भी पा लिया उत्थे, चटनी भी पा ली उत्थे, पापड़ियां भी पा लिया। वो फोटो खिंच के देखो जह जहाँ रूड़िया के उत्ते गंद पिया होंदा, इस तरह की शक्ल बनी होंदी, असीं वो स्वाद ना खाई जांदे। फिर एक प्लेट खाली करदे आ, फटाफट भज के दूजी जांदे आ, फिर तीजी जांदे आ, हटदे ही नहीं असीं, हटदे ही नहीं। ये जीव का स्वाद किन्ना क रखना आपां। फिर बीमारियां लगदियां ने, जो बीमारियां लगदियां फिर कड़ा समझदे आ, दूजी पार्टी जांदे आ सेम गल उही फिर। सो ये साडी स्वाद की गल है। फिर साडा नैगेटिव बिहेवियर है, नैगेटिव बिहेवियर है, असीं सोचते हैं भी सानू तां किसे दी लोड़ ही नहीं पैनी। हाँ जी, देखो जिंदगी च किसे भी बंदे नू किसे दी लोड़ पै सकदी है। तुसीं देखो एक कबूतर, कबूतर दरख्त ते बैठा सीगा, उन्हें देखा एक कीड़ी जिहड़ी है ऐंट, वह तालाब दे विच डिग पी पानी च, उन्हूं पता डुब जूगी। वह फटाफट कबूतर सियाणा सीगा, उन्हें एक पत्ता तोड़िया ते जाके पानी च कीड़ी दे कोले रखता, कीड़ी पत्ते ते चढ़ी ते कबूतर ने पत्ता चक के बाहर कढ लिया। जदों बाहर कढ़िया तो कीड़ी ने कहा भी कबूतर भैया तेरा थैंक यू, तू मेरी लाइफ बचाती, तो तू जे जिंदगी च मैनू भी तेरी कदे लोड़ पई ना मैं भी तेरी हैल्प करूंगी। वह कहिंदा चल तू की मेरी हैल्प करी, तू छोटी जी दा कीड़ी है, तू मेरी हैल्प की करेंगी, ईगो आ गई। कहिंदे थोड़े चिर बाद कोई शिकारी आया, कबूतर बैठा सी उहदे ट्री दे उत्ते, इह समझाउण लई गल्लां आउंदियां, उह ट्री दे उत्ते जो बंदूक दा निशाना मारन लग्गिया तां चिड़ी ने देख लिया, चिड़ी ने देख लिया भी निशाने च, जदों उह बटन दबण लग्गिया बंदूक दा, चिड़ी ने जोर दी अगले पैर ते दंदी वड्डी ते ओह हिल गया ते गोली निकल गई कितें होर, कबूतर बच गया। सो कहण दा मेरा मतलब कबूतर नूं उदों रियलाइज़ होया भी छोटे तो छोटा बंदा भी जिंदगी च कम आउंदा है। कदे भी ना सोचो भी मैं बहुत वड्डी चीज़ हाँ ते मैं ही कम आऊं, इह ते मेरा की हैल्प करनी है। हैल्प कोई भी बंदा किसे टाइम कर सकदा है। सो आप हरेक बंदे की इज्जत मान करना साडा फर्ज बनता है जी। ते ना ही बेइज्जती करो, जदों असीं छोटी छोटी गल्लां ते बेइज्जती करी जांदे आ, प्यो मुंडे दी करी जांदा, गवांढी दी करी जांदे आ, कोई रिश्तेदार कोई डाक्टर बन गया, एक ये बहुत भुलेखा, माड़ा जिहा चार जमातां पढ़िया नहीं, दूजे नूं कोई समझदे ही नहीं, बेइज्जती करन लगे दो मिनट लाउंदे ने हाँ जी। कोई अमीर बन गया दूजे नूं कुछ नहीं, जे कोई स्टाफ दा मैंबर आ तुसीं इंपलायर हो, ये क्यों नहीं रखते भी अज इंपलायर हो कल तुसीं रोटी लई भी तरसोंगे। तुसीं लैंग्वेज तां वधिया रखो, रिस्पैक्ट दिओ तां कि जे तुसीं उहनूं प्यार करदे हो तुहाडी दुगणी दिलों रिस्पैक्ट करूगा। सो जिहियां कुछ गल्लां ने, सो मेरे ख्याल टाइम भी हुण फाइनली है, दो मिनट रह के ते लास्ट गाना सुनना ने, नैक्सट वीक फिर कोई होर टॉपिक ते गल करांगे, ते जे डाक्टर साहब आए ते आपां कोई तुसीं सवाल मैनूं पुछ लिओ। सो इस दे नाल आपां प्रोग्राम खत्म करदे हां, हुण तुसीं गाना सुन लो लास्ट।
नाते छड़ने पैने जद सहा रुक जाना, रिश्ते नाते छड़ने पैने जद सहा रुक जाना, कम तेरे नहीं मुकने तू बन गया रुक जाना, कम तेरे नहीं मुकने तू बन गया रुक जाना।
WTOR, Youngstown, Toronto, now concludes a full day of broadcasting activities. WTOR is owned and operated by Birosh Broadcasting Corporation and operates on an assigned frequency of 770 kHz as authorized by the Federal Communications Commission, Washington, D.C. Do join us again in the morning hours when we resume with the sounds of our world in words and in music.
आप सुन रहे हैं आपका अपना रेडियो 770 AM। हमारे प्रोग्राम को टोरंटो में सुनने के लिए डायल कीजिए 647-872-4900, मॉन्ट्रियल 514-907-6288। इसके अलावा कैलगरी, वैंकूवर, एडमिंटन और रिजाना के नंबर्स आप eawaz.com की वेबसाइट पर जाके हासिल कर सकते हैं। हमारी लाइव 24 घंटे की नशियात के लिए विजिट कीजिए eawaz.com। लाइक करें फेसबुक पेज eawaz, डाउनलोड करें फ्री eawaz ऑफिशियल ऐप। Radio 770 AM, Voice of Community. For more details, visit eawaz.com.
मुस्कुरा कर मिली थी मुझे। आज भी जब वो पल मुझको याद आते हैं, दिल से सारे गमों को भुला जाते हैं। दर्द में भी ये लम्ब मुस्कुरा जाते हैं, बीते लम्हे हमें जब भी याद आते हैं। दर्द में भी ये लम्ब मुस्कुरा जाते हैं, बीते लम्हे हमें जब भी याद। आ गया यूं नजर में, जैसे सुबह दोपहर में मदहोशी यूं ही नहीं दिल पे छाई, नियत ने ली अंगड़ाई।